ਨਹੀਂ ਕੀਤੀ ਹੈ। ਆਪੋਜੀਸ਼ਨ ਦੇ ਜਿਹੜੇ ਬਾਕੀ ਲੀਡਰ ਸੀਗੇ ਉਸ ਸਮੇਂ ਉਹਨਾਂ ਦੇ ਉੱਤੇ ਐਲੀਗੇਸ਼ਨ ਲਗਾਉਂਦੇ ਆ। ਪਾਕਿਸਤਾਨ ਦੇ ਪੂਰਵ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਪੈਸਾ ਲੁੱਟਿਆ ਪਾਕਿਸਤਾਨ ਦਾ ਔਰ ਆਪਣੀ ਮਰਜ਼ੀ ਦੇ ਨਾਲ ਆਰਮੀ ਚੀਫ ਨੂੰ ਅਪੁਆਇੰਟ ਕਰਦੇ ਨੇ ਔਰ ਇਹ ਆਰਮੀ ਚੀਫ ਨੂੰ ਆਪਣੀ ਮਰਜ਼ੀ ਨਾਲ ਇਸ ਲਈ ਅਪੁਆਇੰਟ ਕਰਦੇ ਨੇ ਤਾਂ ਕਿ ਇਹਨਾਂ ਨੂੰ ਕੋਈ ਸਵਾਲ ਇਹਨਾਂ ਦੀ ਕਰਪਸ਼ਨ ਦੇ ਉੱਤੇ ਨਾ ਕਰ ਸਕੇ। ਨਵਾਜ਼ ਸ਼ਰੀਫ ਸਾਹਿਬ ਔਰ ਜ਼ਰਦਾਰੀ ਸਾਹਿਬ ਦੇ ਉੱਤੇ ਖੁੱਲ੍ਹ ਕੇ ਇੱਕ ਵਾਰ ਫਿਰ ਇਮਰਾਨ ਖਾਨ ਸਾਹਿਬ ਬਰਸੇ ਨੇ। ਈਵਨ ਕਰੰਟ ਪ੍ਰਾਈਮ ਮਿਨਿਸਟਰ ਸ਼ਾਬਾਜ਼ ਸ਼ਰੀਫ ਹੋਣਾ ਦਾ ਵੀ ਉਹਨਾਂ ਨੇ ਸਟੇਜ ਦੇ ਉੱਤੇ ਮਜ਼ਾਕ ਉਡਾਇਆ। ਪਾਕਿਸਤਾਨ ਦੇ ਵਿੱਚ ਇਹ ਸਾਫ਼ ਕਰ ਦਿੱਤਾ ਗਿਆ ਹੈਗਾ ਕਿ IMF ਦੇ ਨਾਲ ਜਿਹੜੀ ਹੈ ਉਹ ਡੀਲ ਜੋ ਹੋ ਰਹੀ ਹੈ ਉਹਦੇ ਤਹਿਤ ਹੀ ਪਾਕਿਸਤਾਨ ਦਾ ਜਿਹੜਾ ਬਜਟ ਹੈ ਉਹਨੂੰ ਡਿਕਟੇਟ ਕਰਨਾ ਪਏਗਾ, ਜਿੱਥੇ ਸ਼ੈਰੀ ਰਹਿਮਾਨ ਔਰ ਪਾਕਿਸਤਾਨ ਦੇ ਕਰੰਟ ਪ੍ਰਾਈਮ ਮਿਨਿਸਟਰ ਸ਼ਾਬਾਜ਼ ਸ਼ਰੀਫ ਦੋਨਾਂ ਨੇ ਆਪਣੇ ਤਾਜ਼ਾ ਬਿਆਨਾਂ ਦੇ ਵਿੱਚ ਇਮਰਾਨ ਖਾਨ ਸਰਕਾਰ ਦੇ ਉੱਤੇ ਐਲੀਗੇਸ਼ਨ ਲਗਾਏ ਨੇ ਕਿ ਇਮਰਾਨ ਖਾਨ ਸਾਹਿਬ ਸਰਕਾਰ ਨੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਸਾਨੂੰ ਧਕੇਲ ਦਿੱਤਾ, ਜਿਹਦੇ ਕਾਰਨ ਕਿ ਸਾਡੇ ਕੋਲ ਹੁਣ ਕੋਈ ਆਪਸ਼ਨ ਨਹੀਂ ਹੈ, IMF ਸਾਡਾ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਾਹਰ ਕੱਢਣ ਲਈ ਜੋ ਮਦਦ ਦੇ ਰਹੀ ਹੈ, IMF ਦੀ ਇਸ ਮਦਦ ਦੇ ਨਾਲ ਸਾਡੇ ਚਾਹੇ ਪਾਕਿਸਤਾਨ ਦਾ ਬਜਟ ਹੋਵੇ ਜਾਂ ਫਾਈਨੈਂਸ਼ੀਅਲ ਸਥਿਤੀ ਹੋਵੇ, ਬਹੁਤ ਸਾਰੀ ਸਾਡੇ ਉੱਤੇ ਡਿਕਟੇਸ਼ਨ ਜਿਹੜੀਆਂ ਨੇ ਔਰ ਬਹੁਤ ਸਾਰੀਆਂ ਕੰਡੀਸ਼ਨ IMF ਦੁਆਰਾ ਲਗਾਈਆਂ ਜਾ ਰਹੀਆਂ ਨੇ ਜੋ ਸਾਨੂੰ ਮੰਨਣੀਆਂ ਪੈਣਗੀਆਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਇਹ ਵੀ ਕਹਿ ਦਿੱਤਾ ਕਿ IMF ਦੇ ਨਾਲ ਐਗਰੀਮੈਂਟ ਹੋਣ ਤੋਂ ਬਾਅਦ ਵੀ ਬਹੁਤ ਜਲਦੀ ਸਭ ਕੁਝ ਤਬਦੀਲ ਨਹੀਂ ਹੋਏਗਾ, ਮਹਿੰਗਾਈ ਘਟਣ ਦੇ ਵਿੱਚ ਔਰ ਫਾਈਨੈਂਸ਼ੀਅਲ ਸਿਚੁਏਸ਼ਨ ਇੰਪਰੂਵ ਹੋਣ ਦੇ ਵਿੱਚ ਕਾਫੀ ਸਮੇਂ ਹਜੇ ਲੱਗ ਸਕਦਾ ਹੈ। ਔਰ ਵੱਡੀ ਖਬਰ ਤੁਹਾਡੇ ਨਾਲ ਇੰਡੀਆ ਤੋਂ ਸਾਂਝੀ ਕਰ ਰਹੇ ਹਾਂ, ਜਿੱਥੇ ਇੰਡੀਆ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿਹੜਾ ਇਸ ਸਮੇਂ ਕ੍ਰਾਈਸਿਸ ਹੈ ਉਹ ਬਰਕਰਾਰ ਹੈ। ਜਿੱਥੇ ਇੱਕ ਤਰਫ ਅਸੀਂ ਦੱਸ ਦਈਏ ਕਿ NCP ਲੀਡਰ ਸ਼ਰਦ ਪਵਾਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਮੈਜੋਰਿਟੀ ਹਜੇ ਬਰਕਰਾਰ ਹੈ, ਜੇ ਮਹਾਰਾਸ਼ਟਰ ਦੀ ਅਸੈਂਬਲੀ ਦੇ ਵਿੱਚ ਫਲੋਰ ਟੈਸਟ ਹੁੰਦਾ ਹੈ ਤੇ NCP ਲੀਡਰ ਸ਼ਰਦ ਪਵਾਰ ਦਾ ਦਾਅਵਾ ਹੈ ਕਿ ਕਾਂਗਰਸ, NCP ਔਰ ਸ਼ਿਵ ਸੈਨਾ ਮਿਲ ਕੇ ਆਪਣੀ ਸਰਕਾਰ ਨੂੰ ਬਰਕਰਾਰ ਰੱਖ ਸਕਦੀ ਹੈਗੀ ਹੈ। ਦੂਸਰੀ ਤਰਫ ਜੋ ਏਕਨਾਥ ਸ਼ਿੰਦੇ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇਸ ਵੇਲੇ ਸ਼ਿਵ ਸੈਨਾ ਦੇ ਮੈਜੋਰਿਟੀ ਜਿਹੜੇ MLAs ਨੇ ਉਹ ਆ ਚੁੱਕੇ ਨੇ, BJP ਦਾ ਨਾਮ ਤੇ ਨਹੀਂ ਲਿਆ ਪਰ ਏਕਨਾਥ ਸ਼ਿੰਦੇ ਨੇ ਕਿਹਾ ਕਿ ਇੱਕ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਸਾਨੂੰ ਸਪੋਰਟ ਦੇਣ ਦੀ ਜਿਹੜੀ ਹੈ ਉਹ ਗੱਲ ਕਹਿ ਰਹੀ ਹੈਗੀ ਹੈ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਏਕਨਾਥ ਸ਼ਿੰਦੇ ਦਾ ਕਹਿਣਾ ਹੈਗਾ ਕਿ 4 ਹੋਰ MLAs ਜਿਹੜੇ ਸ਼ਿਵ ਸੈਨਾ ਦੇ ਉਹ ਗੁਹਾਟੀ ਅਸਾਮ ਦੇ ਵਿੱਚ ਪਿਛਲੀ ਰਾਤ ਜਿਹੜੀ ਉਹਨਾਂ ਕੋਲ ਪਹੁੰਚ ਗਏ ਨੇ ਔਰ ਹੋਰ 7 MLAs ਜਿਹੜੇ ਨੇ ਉਹ ਅਗਲੇ 24 ਘੰਟਿਆਂ ਦੇ ਵਿੱਚ ਵੀ ਉਹਨਾਂ ਕੋਲ ਆ ਸਕਦੇ ਨੇ। ਜ਼ਰੂਰ ਜ਼ਿਕਰ ਕਰ ਦਈਏ ਕਿ ਇਸ ਵੇਲੇ ਸ਼ਿਵ ਸੈਨਾ ਦੇ ਕੋਲ ਟੋਟਲ ਜਿਹੜੇ MLA ਸੀਗੇ ਉਹ 55 ਸੀਗੇ, ਉਹਦੇ ਵਿੱਚੋਂ ਦਾਅਵਾ ਹੈਗਾ ਏਕਨਾਥ ਸ਼ਿੰਦੇ ਦਾ ਕਿ 35 ਤੋਂ 40 MLAs ਜਿਹੜੇ ਨੇ ਉਹਨਾਂ ਦੀ ਕੈਂਪ ਨੂੰ ਜਿਹੜਾ ਉਹ ਜੁਆਇਨ ਇਸ ਵੇਲੇ ਕਰ ਰਹੇ ਨੇ। ਦੂਸਰੀ ਤਰਫ ਅਸੀਂ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਕਾਂਗਰਸ ਚੀਫ ਹੈ ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਕਿ NCP ਲੀਡਰ ਸ਼ਰਦ ਪਵਾਰ ਹੀ ਨਹੀਂ ਬਲਕਿ ਉਹਨਾਂ ਦੇ ਸਾਥੀ ਅਜੀਤ ਪਵਾਰ ਜਿਹੜੇ ਹੈਗੇ ਨੇ ਉਹ ਵੀ ਉਹਨਾਂ ਦੇ MLAs ਨੂੰ ਲਗਾਤਾਰ ਹਰਾਸ ਕਰਦੇ ਸੀਗੇ। ਹੁਣ ਸ਼ਿਵ ਸੈਨਾ ਜਿਹੜੀ ਹੈਗੀ ਹੈ ਕਿਆ ਉਹ ਜਿਹੜਾ ਗਠਬੰਧਨ ਹੈਗਾ ਜਿਹਦੇ ਵਿੱਚ ਕਿ 3 ਪਾਰਟੀਜ਼ ਦਾ ਗਠਬੰਧਨ ਬਣਾ ਕੇ ਮਹਾਰਾਸ਼ਟਰ ਸਰਕਾਰ ਬਣਾਈ ਆ, ਕਿਆ ਉਹਦਾ ਹਿੱਸਾ ਰਹੇਗੀ ਜਾਂ ਨਹੀਂ, ਇਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਬਰਕਰਾਰ ਨੇ। BJP ਲਗਾਤਾਰ ਇਹ ਦਾਅਵਾ ਕਰ ਰਹੀ ਹੈ ਕਿ ਇਹ ਸ਼ਿਵ ਸੈਨਾ ਦੀ ਅੰਦਰੂਨੀ ਲੜਾਈ ਹੈ, ਕਾਂਗਰਸ ਦੇ ਨਾਲ ਉਹ ਲੜ ਰਹੇ ਨੇ ਸ਼ਿਵ ਸੈਨਾ ਵਾਲੇ ਔਰ ਇਹਦੇ ਵਿੱਚ BJP ਦਾ ਕੋਈ ਰੋਲ ਨਹੀਂ ਹੈ। ਕਿਆ BJP ਬੈਕਡੋਰ ਐਂਟਰੀ ਦੇ ਜ਼ਰੀਏ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾ ਜਾਏਗੀ ਜਿਸ ਤਰ੍ਹਾਂ ਉਹਨਾਂ ਨੇ ਮੱਧ ਪ੍ਰਦੇਸ਼ 'ਚ ਬਣਾਈ ਔਰ ਰਾਜਸਥਾਨ ਦੇ ਵਿੱਚ ਵੀ ਉਹਨਾਂ ਦੀਆਂ ਕੋਸ਼ਿਸ਼ਾਂ ਕਿਤੇ ਨਾ ਕਿਤੇ ਜਾਰੀ ਰਹਿੰਦੀਆਂ ਨੇ। ਇਸ ਤੋਂ ਇਲਾਵਾ ਕਈ ਹੋਰ ਸਟੇਟਸ ਇੰਕਲੂਡਿੰਗ ਗੋਆ ਦੇ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਬੈਕਡੋਰ ਐਂਟਰੀ ਦੇ ਜ਼ਰੀਏ ਸਰਕਾਰ ਬਣਾਈ ਸੀ। ਸੋ BJP ਕਿਆ ਸਰਕਾਰ ਬਣਾਏਗੀ ਜਾਂ ਨਹੀਂ, ਮਹਾਰਾਸ਼ਟਰ ਦੇ ਵਿੱਚ ਇੱਕ ਕ੍ਰਾਈਸਿਸ ਕਿਸ ਤਰਫ ਜਾਏਗਾ, ਸਾਡੀਆਂ ਚਿੰਤਾਵਾਂ ਲਗਾਤਾਰ ਇਹਦੇ ਉੱਤੇ ਬਰਕਰਾਰ ਨੇ। ਔਰ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਹੈਗੇ ਆ ਸਾਡੇ ਸੈਗਮੈਂਟ ਦੇ ਮੇਨ ਸਪੋਂਸਰ LML ਮੌਰਗੇਜ ਤੋਂ ਜਗਦੀਪ ਸਾਚਾ ਸਾਹਿਬ। ਸਾਚਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੌਰਗੇਜ ਦੀ ਵੀ ਗੱਲ ਕਰਾਂਗੇ ਪਰ ਮੈਂ ਚਾਹਾਂਗਾ ਕਿ ਤੁਸੀਂ ਕਾਂਗਰਸ ਦੇ ਸਟਰੋਂਗ ਸਮਰਥਕ ਹੋ, ਤੁਸੀਂ ਕਾਂਗਰਸ ਦਾ ਝੰਡਾ ਇੱਥੇ ਬੁਲੰਦ ਕੀਤਾ ਹੋਇਆ, ਚਾਹੇ ਪ੍ਰਗਟ ਸਿੰਘ ਹੋਣਾ ਨਾਲ ਅਸੀਂ ਗੱਲ ਕਰੀਏ, ਚਾਹੇ ਅਸੀਂ ਅਮਰਿੰਦਰ ਰਾਜਾ ਵੜਿੰਗ ਸਾਹਿਬ ਨਾਲ ਗੱਲ ਕਰੀਏ, ਸੰਗਰੂਰ ਤੋਂ ਕੈਂਡੀਡੇਟ ਨੇ ਹੁਣ ਇਸ ਵੇਲੇ ਗੋਲਡੀ ਸਾਹਿਬ ਔਰ ਗੋਲਡੀ ਖੰਗੂਰਾ ਸਾਹਿਬ ਪਹਿਲਾਂ ਧੂਰੀ ਤੋਂ ਕੈਂਡੀਡੇਟ ਸੀਗੇ, ਹਰ ਕੋਈ ਤੁਹਾਡੀ ਤਾਰੀਫ ਕਰਦਾ, ਕਹਿੰਦੇ ਜੀ ਕਾਂਗਰਸ ਦਾ ਝੰਡਾ ਬੁਲੰਦ ਕਰਕੇ ਰੱਖਿਆ ਹੋਇਆ ਇੱਕ ਸ਼ਖਸ ਨੇ ਸਾਡਾ ਉੱਥੇ NRIs ਦੇ ਵਿੱਚ, ਸੋ ਕਾਂਗਰਸ ਦਾ ਝੰਡਾ ਇੱਥੇ ਬੁਲੰਦ ਕਰਨ ਤੇ ਤੁਹਾਨੂੰ ਮੁਬਾਰਕਬਾਦ, ਹਰ ਬੜਾ ਲੀਡਰ ਪਹਿਚਾਣ ਰਿਹਾ। ਲੇਕਿਨ ਇੰਡੀਆ 'ਚ ਕੀ ਹੋ ਰਿਹਾ, ਕਾਂਗਰਸ ਦੀ ਸਰਕਾਰ ਗਿਰ ਜਾਏਗੀ ਮਹਾਰਾਸ਼ਟਰ 'ਚ, BJP ਐਂਟਰੀ ਕਰ ਜਾਏਗੀ?
ਦੇਖੋ ਸਰ, ਇਸ ਵੇਲੇ ਕਹਿਣਾ ਬਹੁਤ ਔਖਾ ਹੈਗਾ ਕਿਉਂਕਿ ਸ਼ਰਦ ਪਵਾਰ ਜੀ ਨੇ ਤਾਂ ਕਿਹਾ ਕਿ ਨਹੀਂ, ਉਧਵ ਠਾਕਰੇ ਦੇ ਅੰਡਰ ਹੀ ਪਾਰਟੀ ਬਣੀ ਰਹੇਗੀ, ਬਰਕਰਾਰ ਰਹੇਗੀ। ਔਰ ਜਦੋਂ ਸ਼ਰਦ ਪਵਾਰ ਜੀ ਬੋਲਦੇ ਨੇ ਤੇ ਮਤਲਬ ਕੋਈ ਸਟੋਰੀ ਤਾਂ ਹੋਏਗੀ ਬਿਹਾਇੰਡ ਦ ਹੈਡਲਾਈਨ, ਪਰ ਫਿਲਹਾਲ ਵਾਸਤੇ ਤੇ ਇਸ ਘੜੀ 'ਚ ਲੱਗਦਾ ਕਿ ਇਹ Lotus 6 ਆਪਰੇਸ਼ਨ BJP ਦਾ ਹੈਗਾ ਤੇ ਹੋਪਫੁਲੀ ਵੀ ਆਲ ਸ਼ੁੱਡ ਸੀ ਕਿ ਇਹ ਨਾ ਹੋਵੇ, ਕਿਉਂਕਿ ਡੈਮੋਕ੍ਰੇਸੀ ਅਲਟੀਮੇਟਲੀ ਬਿਨਾਂ ਓਪੋਜੀਸ਼ਨ ਦੇ ਜਾਂ ਡੈਮੋਕ੍ਰੇਸੀ ਬੈਕਡੋਰ ਐਂਟਰੀ ਕੋਈ ਵੀ ਜਗ੍ਹਾ 'ਚ ਹੈਲਦੀ ਨਹੀਂ ਹੁੰਦੀ ਹੈਗੀ ਹੈ। ਤੁਸੀਂ ਕਾਮਨ ਸਿਟੀਜ਼ਨ ਦੇ ਹੱਕ ਨੂੰ ਤੁਸੀਂ ਫਿਨਿਸ਼ ਕਰ ਰਹੇ ਹੁੰਦੇ ਹੋ, ਬਿਕੋਜ਼ ਉਹ ਜਿਹੜਾ ਕਾਮਨ ਸਿਟੀਜ਼ਨ ਹੈਗਾ ਉਹਦਾ ਜਿਹੜਾ ਫੇਥ ਹੈਗਾ ਡੈਮੋਕ੍ਰੇਸੀ 'ਤੇ ਉਹ ਤੁਸੀਂ ਖਤਮ ਕਰ ਰਹੇ ਹੈਗੇ ਹੋ, ਬਿਕੋਜ਼ ਉਹਨਾਂ ਨੇ ਵੋਟ ਪਾਈ ਸੀਗੀ। ਇਹ ਲੀਡਰ ਬਾਅਦ ਦੇ ਵਿੱਚ ਆ ਕੇ ਜੇ ਆਪਣੇ ਪਰਸਨਲ ਗੇਨ ਵਾਸਤੇ ਸਵਿਚ ਆਫ ਕਰ ਲੈਂਦੇ ਨੇ ਆਪਣੇ ਆਪ ਨੂੰ ਦੂਜੀ ਪਾਰਟੀਆਂ ਦੇ ਵਿੱਚ ਜਾਂ ਐਮਐਲਗੇਟ ਮੀਟ ਕਰਦੇ ਨੇ ਆਪਣੇ ਆਪ ਨੂੰ ਜਾਂ ਮਰਜ ਕਰ ਲੈਂਦੇ ਨੇ, ਦੈਟ ਇਜ਼ ਨੋਟ ਗੁੱਡ ਫੋਰ ਗੁੱਡ ਡੈਮੋਕ੍ਰੇਸੀ।
ਵੈਸੇ ਏਕਨਾਥ ਸ਼ਿੰਦੇ ਦੇ ਨਾਲ ਲੱਗ ਰਿਹਾ ਕਿ ਤਕਰੀਬਨ 40 ਐਮਐਲਏ ਉੱਥੇ ਨਜ਼ਰ ਆ ਰਹੇ ਨੇ। ਹੁਣ ਉਧਵ ਠਾਕਰੇ ਨੇ ਕਹਿਤਾ ਹੈ ਕਿ ਉਹ ਜਿਹੜੀ ਤੁਹਾਡੀ ਪਾਰਟੀ ਹੈ ਕਾਂਗਰਸ, ਉਧਵ ਠਾਕਰੇ ਸਾਹਿਬ ਤੇ ਤੁਹਾਡੀ ਪਾਰਟੀ ਦੇ ਐਲੀਗੇਸ਼ਨ ਲਗਾ ਰਹੇ ਨੇ ਕਿ ਤੁਸੀਂ ਉਹਨਾਂ ਦੇ ਬੰਦਿਆਂ ਨੂੰ ਹਰਾਸ ਕਰਦੇ ਹੋ, ਸ਼ਰਦ ਪਵਾਰ ਹਰਾਸ ਕਰਦੇ ਨੇ, ਅਜੀਤ ਪਵਾਰ ਹਰਾਸ ਕਰਦੇ ਨੇ, ਔਰ ਉਧਵ ਠਾਕਰੇ ਨੇ ਤੇ ਹੁਣ ਇੱਥੇ ਤੱਕ ਕਹਿਤਾ ਵੀ ਜੇ ਮੇਰੇ ਐਮਐਲਏ ਵਾਪਸ ਆ ਗਏ ਤਾਂ ਮੈਂ ਤੁਹਾਡੀ ਪਾਰਟੀ ਕਾਂਗਰਸ ਦੇ ਨਾਲ, ਉਹ ਕਹਿੰਦੇ ਮੈਂ ਅਲਾਇੰਸ ਤੋੜ ਦਿਆਂਗਾ, ਈਵਨ ਐਨਸੀਪੀ ਨਾਲ ਮੈਂ ਅਲਾਇੰਸ ਤੋੜ ਦਿਆਂਗਾ। ਉਧਵ ਠਾਕਰੇ ਤੇ ਲੱਗ ਰਿਹਾ ਕਿ ਹੁਣ ਕਿਤੇ ਨਾ ਕਿਤੇ ਜੋ ਜ਼ੋਰ ਹੈ ਇਹਨਾਂ ਦਾ ਕਿ ਬੀਜੇਪੀ ਦੇ ਨਾਲ ਅਸੀਂ ਸਮਝੌਤਾ ਕਰੀਏ, ਬੀਜੇਪੀ ਦੇ ਨਾਲ ਦੁਬਾਰਾ ਜਾ ਕੇ ਜੁੜੀਏ। ਕੀ ਕੀ ਕਹੋਗੇ ਸਾਰੇ ਕ੍ਰਾਈਸਿਸ ਤੇ?
ਨਹੀਂ ਸਰ, ਦੇਖੋ ਪਤਾ ਕਿਆ ਯੁਧਵੀਰ ਜੀ, ਹਰ ਵੇਲੇ ਵੇਖੋ ਬੀਜੇਪੀ ਹਰ ਜਗ੍ਹਾ 'ਚ ਇਨਵੋਲਵ ਹੋ ਜਾਂਦੀ ਹੈਗੀ ਹੈ, ਹਰ ਜਗ੍ਹਾ ਦੇ ਵਿੱਚ ਬੀਜੇਪੀ ਆ ਜਾਂਦੀ ਹੈ। ਉਹਨਾਂ ਦਾ ਇੱਕੋ ਹੀ ਰਾਜਨੀਤੀ ਕਰਨ ਦਾ ਧਰਮ ਹੈਗਾ, ਸਾਮ ਦਾਮ ਦੰਡ ਬੇਸ। ਉਹਨਾਂ ਦਾ ਇੱਕੋ ਹੀ ਹੈਗਾ ਕਿ ਜਿਹੜਾ ਸੁਸ਼ਟੀਕਰਨ ਕਰਨਾ ਹੈਗਾ ਜਾਂ ਜਿਹੜਾ ਉਹਨਾਂ ਨੇ ਇਹ ਕਰਨਾ ਕਿ ਆਪਣੇ ਹਿੰਦੂਤਵਾਦ ਦਾ ਜਿਹੜਾ ਏਜੰਡਾ ਚਲਾਉਣਾ ਹੈਗਾ, ਉਹ ਉਹਨਾਂ ਦਾ ਬੜਾ ਕਲੀਅਰ ਫੈਕਟਰ ਹੈਗਾ। ਮੈਂ ਉਹ ਦਿਨ ਮਨੀ ਸ਼ੰਕਰ ਐਨ ਜੀ ਦੇ ਨਾਲ ਬਹਿ ਕੇ ਜ਼ੂਮ ਮੀਟਿੰਗ ਕਰ ਰਿਹਾ ਸੀ, ਬਹੁਤ ਉਹਨਾਂ ਦੇ ਕੋਲ ਨੌਲੇਜ ਹੈਗੀ। ਮੈਂ ਯੁਵੀਰ ਜੀ ਕਹਿੰਦਾ ਕਿ ਆਈ ਵਾਜ ਸਰਪ੍ਰਾਈਜ਼, ਆਈ ਵਾਜ ਅਮੇਜ਼, ਆਈ ਵਾਜ ਅਗੈਸਟ ਕਿ ਇੰਨਾ ਨੌਲੇਜ ਉਹ ਬੰਦੇ ਉਹਨਾਂ ਕੋਲ ਹੈਗਾ। ਆਈ ਮੀਨ ਲਾਈਕ ਉਹ ਬੋਲਦੇ ਨੇ ਕਿ ਜਦੋਂ 666 ਈਅਰਸ ਮੁਗਲਾਂ ਨੇ ਰੂਲ ਕੀਤਾ ਸਾਡੀ ਕੰਟਰੀ ਦੇ ਉੱਪਰ, 666 ਈਅਰਸ, ਉਸ ਵੇਲੇ ਵੀ ਸਾਡੇ ਕੋਲ ਕਾਫੀ ਵੱਡੇ ਵੱਡੇ ਮਤਲਬ ਜਿਹੜੇ ਲੀਡਰ ਸੀਗੇ, ਲੀਡਰ ਕਿਆ ਸੀਗੇ, ਜਿਹੜੇ ਇੱਕ ਭਗਤੀ ਕਲਟ ਮੂਵਮੈਂਟ ਕੀਤੀ ਸੀ ਹਿੰਦੂਤਵ ਨੇ, ਹਿੰਦੂ ਇੰਟਲੈਕਚੁਅਲ ਸੋ ਹਿਊਜ ਕਿ ਉਹਦੇ ਕਰਕੇ ਜਦੋਂ ਜਦੋਂ ਬ੍ਰਿਟਿਸ਼ਰਸ ਆਏ ਵਾਪਸ ਤੇ ਉਹਨਾਂ ਨੇ ਕਿਹਾ ਕਿ ਜਦੋਂ
ਪੁਰਾਣੇ ਜਾ ਰਹੇ ਹਨ ਬਹੁਤ ਜ਼ਿਆਦਾ। ਜਗਦੀਸ਼ ਸਾਚਾ ਸਾਹਿਬ ਅਵੇਲੇਬਲ ਮੌਰਗੇਜਸ ਤੋਂ ਸਾਡੇ ਸੈਗਮੈਂਟ ਦੇ ਮੇਨ ਸਪਾਂਸਰ ਵੀ ਨੇ, ਔਰ ਆਪਣੀ ਪੋਲੀਟਿਕਸ ਇਹਨਾਂ ਦੀ ਬੜੀ ਪਕੜ ਹੈ, ਔਰ ਕਾਂਗਰਸ ਦੇ ਮੈਂ ਬੜੇ ਲੀਡਰ ਦਾ ਤਾਂ ਇਹਨਾਂ ਨੂੰ ਧੰਨਵਾਦ ਚੱਲ ਰਿਹਾ ਅੱਜ ਕੱਲ੍ਹ ਕਿ ਬੜਾ ਇਹਨਾਂ ਨੇ ਝੰਡਾ ਬੁਲੰਦ ਕਰਕੇ ਰੱਖਿਆ ਕਾਂਗਰਸ ਇੱਥੇ। ਗੱਲਬਾਤ ਤੁਹਾਡਾ ਨਾਲ ਜਾਰੀ ਰੱਖਾਂਗੇ। ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ, ਵਿਰਕ ਸਾਹਿਬ ਦਾ ਵੀ ਸਵਾਗਤ ਕਰ ਲਿਓ, ਉਹ ਵੀ ਵੇਟ ਕਰ ਰਹੇ। ਵਿਰਕ ਸਾਹਿਬ ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਹੈ, ਠੀਕ ਹੈ?
ਤੁਹਾਡਾ ਚੜ੍ਹਦੀ ਕਲਾ ਹੈ ਤੇ ਮੇਰੇ ਵੱਲੋਂ ਨਾਰੀ ਸ਼ਕਤੀ ਤੇ ਵਾਈਸ ਮੀਡੀਆ ਫੈਮਿਲੀ ਨੂੰ ਯੈਸ ਵੀ ਸਪੋਰਟ ਤੇ ਯੂਥ ਬਰਗੋੜ ਜਿਉਂਦੀ ਰਹੇ।
ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਹਾਂਜੀ ਆਪਣੇ ਕਮੈਂਟ ਦਿਓ ਜੀ।
ਜਿੱਥੋਂ ਤੱਕ ਮਹਾਰਾਸ਼ਟਰ ਦਾ ਸਵਾਲ ਹੈ, ਮਹਾਰਾਸ਼ਟਰ ਤੋਂ ਯੂਨਾਈਟਿਡ ਫਰੰਟ ਗੌਰਮੈਂਟ ਖਤਮ ਹੋ ਗਈ ਹੈ ਮੇਰੇ ਹਿਸਾਬ ਨਾਲ, ਬੀਜੇਪੀ ਆਏਗੀ ਔਰ ਗਡਕਰੀ ਆਉਣਗੇ ਸੀਐਮ।
ਨਿਤਿਨ ਗਡਕਰੀ ਸੀਐਮ ਆਉਣਗੇ?
ਹਾਂਜੀ।
ਨਹੀਂ ਇਹਦਾ ਕੋਈ ਚਾਂਸ ਨਹੀਂ। ਮੈਨੂੰ ਇਹ ਜਿਹੜਾ ਸੋਰਸ ਹੈ ਤੁਹਾਡਾ, ਇਹਨੂੰ ਅੱਜ ਫਾਇਰ ਕਰ ਦਿਓ। ਜਿਹਨੂੰ ਇੰਨੀ ਸਮਝ ਨਹੀਂ ਹੈ ਕਿ ਨਿਤਿਨ ਗਡਕਰੀ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਬਣਾਉਣ ਲੱਗਾ ਹੈ, ਕਿਹੜਾ ਸੋਰਸ ਹੈ ਤੁਹਾਡਾ?
ਮੇਰਾ ਦਿਮਾਗ ਹੀ ਹੈ ਔਰ
ਗੱਲ ਹੀ ਬਣੀ ਫਿਰ ਪੂਰੀ।
ਬੀਜੇਪੀ ਸਰਕਾਰ ਆ ਗਈ ਉੱਥੇ ਔਰ ਗਡਕਰੀ ਸੀਐਮ ਟੇਕ ਓਵਰ ਕਰਨਗੇ, ਇਹ ਤੁਹਾਡੇ ਸਾਹਮਣੇ ਹੋ ਜਾਣਾ ਸਾਰੀ ਚੇਂਜ। ਗਡਕਰੀ ਤੋਂ ਬਗੈਰ ਉੱਥੇ ਬੀਜੇਪੀ ਦੀ ਸਰਕਾਰ ਟਿਕਣੀ ਨਹੀਂ, ਗਡਕਰੀ ਨੇ ਟਿਕਣ ਨਹੀਂ ਦੇਣੀ। ਗਡਕਰੀ ਡੋਂਟ ਵਾਂਟ ਟੂ ਬੀ ਇਨ ਸੈਂਟਰ ਪੋਲੀਟਿਕਸ, ਉਹ ਸਟੇਟ ਪੋਲੀਟਿਕਸ ਚ ਆਉਣਾ ਚਾਹੁੰਦੇ ਨੇ। ਸੈਂਟਰ ਪੋਲੀਟਿਕਸ ਚ ਉਹਨਾਂ ਨੂੰ ਖੁੱਲ੍ਹੇ ਲੈਣ ਲਾ ਕੇ ਰੱਖਿਆ ਗਾ। ਹੀ ਵਿਲ ਨੈਵਰ ਕੈਨ ਕਮ ਐਟ ਏ ਟੋਪ ਪੋਜੀਸ਼ਨ ਇਨ ਸੈਂਟਰ ਗੌਰਮੈਂਟ। ਸਟੇਟ ਗੌਰਮੈਂਟ ਮਹਾਰਾਸ਼ਟਰ ਦਾ ਸੀਐਮ ਬਣਨਾ ਬਹੁਤ ਵੱਡੀ ਗੱਲ ਹੈ, ਸੈਕੰਡ ਟੂ ਪ੍ਰਾਈਮ ਮਿਨਿਸਟਰ, ਇੰਨੀ ਵੱਡੀ ਉਹਦੀ ਪੋਜੀਸ਼ਨ ਹੈ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਦੀ। ਇਸ ਕਰਕੇ ਗਡਕਰੀ ਇਸ ਵੇਲੇ ਪੂਰੀ ਟਰਾਈ ਕਰ ਰਹੇ ਨੇ ਔਰ ਉਹਨਾਂ ਨੇ ਬਣ ਵੀ ਜਾਣਾ ਤੁਹਾਡੇ ਸਾਹਮਣੇ
ਸਰ। ਮੈਨੂੰ ਚਲੋ ਦੇਖੋ ਸਿਆਸਤ ਦੇ ਵਿੱਚ ਤੇ ਹੋਣ ਨੂੰ ਤਾਂ ਵੈਸੇ ਕੁਛ ਵੀ ਹੋ ਸਕਦਾ ਹੈ, ਲੇਕਿਨ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਇਸ ਵੇਲੇ ਦੇਖੋ ਉਹਨਾਂ ਦੀ ਜਿਹੜੀ ਕੈਬਨਿਟ ਰੈਂਕਿੰਗ ਹੈ ਨਾ, ਦੇਖੋ ਇੰਡੀਆ ਦੇ ਜਿਹੜੇ ਕੈਬਨਿਟ ਮਿਨਿਸਟਰਸ ਨੇ ਉਹਦੇ ਵਿੱਚੋਂ ਜੇ ਹਾਈ ਪਰਫਾਰਮਿੰਗ ਮਿਨਿਸਟਰਸ ਦੀ ਗੱਲ ਕਰੀਏ ਤੇ ਉਹਦੇ ਵਿੱਚੋਂ ਨਿਤਿਨ ਗਡਕਰੀ ਉਹਨਾਂ ਦਾ ਨਾਮ ਆਉਂਦਾ ਹੈ।
ਛੋਟਾ ਜਿਹਾ ਸਮਝਾ ਦੇਵਾਂ, ਹਾਂ, ਕਿ ਸੈਂਟਰ ਦੇ ਕਿਸੇ ਮੰਤਰੀ ਨੂੰ ਕਹਿ ਦੇ ਵੀ ਜਾ ਕੇ ਸਟੇਟ ਦਾ ਸੀਐਮ ਬਣ ਜਾ, ਉਹ ਪੈਰੀ ਜੁੱਤੀ ਨਹੀਂ ਪਾਉਂਦਾ।
ਸਰ ਪਤਾ ਨਹੀਂ ਅੱਜ ਤੁਸੀਂ ਅੱਜ ਕੀ ਸਵੇਰੇ ਬ੍ਰੇਕਫਾਸਟ ਕੀ ਕਰਦਾ ਖਾਦਾ ਸੀ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਵਾਟ ਡਿਡ ਯੂ ਹੈਵ ਫਾਰ ਬ੍ਰੇਕਫਾਸਟ ਦਿਸ ਮਾਰਨਿੰਗ ਤੁਸੀਂ ਸਰ ਪਤਾ ਕੀ ਹੈ ਜਿਹੜਾ ਬੰਦਾ ਇੱਕ ਵਾਰੀ ਦਿੱਲੀ ਚਲੇ ਜਾਏ ਨਾ ਮੈਨੂੰ ਯਾਦ ਹੈ ਨਾ ਸਾਡੇ ਇੱਕ ਜਦੋਂ ਮੈਂ ਜਿੱਥੇ ਜੋਬ ਕਰਦਾ ਸੀ ਨਾ ਉੱਥੇ ਇੰਡੀਆ ਜੀ ਐਨ ਏ ਸਾਡੇ ਬੰਸਲ ਸਾਹਿਬ ਹੁੰਦੇ ਸੀ ਅੱਜ ਕੱਲ੍ਹ ਉਹਦੇ ਲਈ ਟਾਈਟਲ ਆ ਗਿਆ ਸੀ ਐਫ ਓ ਚੀਫ ਫਾਈਨੈਂਸ਼ੀਅਲ ਆਫਿਸਰ ਅਤੇ ਉਹ ਸਾਡੇ ਜੀ ਐਮ ਸੀਨੀਅਰ ਏ ਜੀ ਐਮ ਸੀਗੇ ਫਾਈਨੈਂਸ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਬੰਦੇ ਨੂੰ ਮਤਲਬ ਫਾਰਿਗ ਕਰਨਾ ਹੋਵੇ ਨਾ ਉਹਨੂੰ ਨੌਕਰੀ ਤੋਂ ਨਹੀਂ ਅਸੀਂ ਕੱਢੀਦਾ ਉਹਨੂੰ ਲਹਿਰਾਂ ਗਿਣਨ 'ਤੇ ਲਾ ਦੇਈਦਾ ਨਾ ਲਹਿਰਾਂ ਖਤਮ ਹੋਣ ਸਮੁੰਦਰ ਦੀਆਂ ਅਤੇ ਨਾ ਇਹਦਾ ਕੰਮ ਖਤਮ ਹੋਵੇ ਪਰ ਉਹ ਲਹਿਰਾਂ ਗਿਣੀ ਜਾਂਦਾ ਉਹਦੀ ਆਊਟਪੁੱਟ ਕੋਈ ਨਹੀਂ ਹੈ ਸਰ ਜਿਹੜੇ ਬੰਦੇ ਨੂੰ ਦਿੱਲੀ ਦੇ ਵਿੱਚ ਜਿਹੜੇ ਬੰਦੇ ਨੂੰ ਦਿੱਲੀ ਦੇ ਵਿੱਚ ਹਟਾਉਣਾ ਹੋਵੇ ਕਿ ਇਹ ਬੰਦਾ ਕੱਲ੍ਹ ਨੂੰ ਕਿਤੇ ਕੈਬਨਿਟ ਦੀ ਦੌੜ 'ਚ ਪ੍ਰਾਈਮ ਮਿਨਿਸਟਰ ਦੀ ਦੌੜ 'ਚ ਡਿਪਟੀ ਪ੍ਰਾਈਮ ਮਿਨਿਸਟਰ ਦੀ ਦੌੜ 'ਚ ਨਾ ਆਵੇ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਫਲਾਨੀ ਸਟੇਟ ਨੂੰ ਤੇਰੀ ਬੜੀ ਜ਼ਰੂਰਤ ਹੈ ਦਿੱਲੀ ਜਾ ਕੇ ਵੀ ਕੋਈ ਸਟੇਟ 'ਚ ਮੁੜਿਆ ਜਦੋਂ ਅਰਵਿੰਦ ਕੇਜਰੀਵਾਲ ਨੇ ਕਤਲ ਕਰਨਾ ਸੀ ਪੋਲੀਟੀਕਲ ਕਤਲ ਕਰਨਾ ਸੀਗਾ ਆਪਣੇ ਦੋਸਤ ਦਾ ਕੁਮਾਰ ਵਿਸ਼ਵਾਸ ਦਾ ਕਿ ਭਾਈ ਹੁਣ ਤੈਨੂੰ ਮਾਰਨਾ ਵੀ ਹੈ ਤੇ ਤੈਨੂੰ ਸ਼ਹੀਦ ਵੀ ਨਹੀਂ ਹੋਣ ਦੇਣਾ ਤੇ ਉਹਨੂੰ ਕਹਿਤਾ ਕਿ ਭਾਈ ਰਾਜਸਥਾਨ ਨੂੰ ਤੇਰੀ ਬੜੀ ਲੋੜ ਆ ਚੱਲ ਦਿੱਲੀ ਤੋਂ ਨਿਕਲ ਜਾਂ ਰਾਜਸਥਾਨ ਸੰਭਾਲ ਠੀਕ ਹੈ ਨਹੀਂ ਸੋ ਉੱਥੋਂ ਦਿੱਲੀ ਤੋਂ ਤਾਂ ਦਿੱਲੀ ਨੂੰ ਤਾਂ ਲੋਕ ਤਰਸਦੇ ਨੇ ਵੀ ਦਿੱਲੀ ਜਾ ਕੇ ਕੈਬਨਿਟ ਤੋਂ ਬਾਅਦ ਅਗਲੇ ਦੀ ਅੱਖ ਹੁੰਦੀ ਸਰ ਕਿਆ ਦਿੱਲੀ ਦੇ ਵਿੱਚ ਤੇ ਰਾਜ ਸਭਾ ਦਾ ਐਮ ਪੀ ਨਹੀਂ ਮਾਨ ਦਿੱਲੀ ਦੇ ਵਿੱਚ ਤੇ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਬਣ ਜਾਏ ਨਾ ਉਹ ਨਹੀਂ ਮਾਨ ਅਗਲਾ ਕਹਿੰਦਾ ਯਾਰ ਦਿੱਲੀ ਇੱਕ ਵੱਖਰੀ ਚੀਜ਼ ਆ ਉੱਥੇ ਵੱਖਰੀ ਦੁਨੀਆ ਹੈ ਦਿੱਲੀ ਲੋਟਨਸ ਜਾਂ ਦਿੱਲੀ ਜਾਂ ਜਿਹੜਾ ਏਰੀਆ ਹੈ ਦਿੱਲੀ ਦਾ ਇੱਕ ਵੱਖਰੀ ਗੱਲ ਹੈ ਦਿੱਲੀ ਜਾ ਕੇ ਕਿਸੇ ਨੂੰ ਕੋਹਨੂੰ ਕੌਣ ਚਾਹੇਗਾ ਕਿ ਮੈਂ ਦੁਬਾਰਾ ਵਾਪਸ ਜਾਵਾਂ ਨਹੀਂ ਦਿੱਲੀ ਹੁਣ ਤੁਸੀਂ ਅੱਜ ਪੀਅਰ ਪੋਲੀਅਫ ਨੂੰ ਕਹੋ ਠੀਕ ਹੈ ਪੀਅਰ ਪੋਲੀਅਫ ਤਾਂ ਇਸ ਵੇਲੇ ਸੁਪਨੇ ਦੇਖ ਰਿਹਾ ਕਿ ਮੈਂ ਕੰਜ਼ਰਵੇਟਿਵ ਲੀਡਰ ਬਣ ਕੇ 2025 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਟਰੂਡੋ ਸਾਹਿਬ ਨੂੰ ਹਰਾਵਾਂਗਾ ਹੁਣ ਤੁਸੀਂ ਪੀਅਰ ਪੋਲੀਅਫ ਨੂੰ ਚਾਹੇ ਓਨਟੈਰੀਓ ਦਾ ਚੀਫ ਆਪਣਾ ਤੁਸੀਂ ਪ੍ਰੀਮੀਅਰ ਹੀ ਆਫਰ ਕਰ ਦਿਓ ਇਸ ਵੇਲੇ ਨਹੀਂ ਇਸ ਵੇਲੇ ਉਹ ਪ੍ਰਾਈਮ ਉਡਾਣ 'ਚ ਹੈ ਜੋਨ ਸ਼ਰੇ ਸਾਹਿਬ ਪ੍ਰੀਮੀਅਰ ਰਹਿ ਚੁੱਕੇ ਨੇ ਐਲਬਰਟ ਆਪਣੇ ਕਿਊਬੈਕ ਦੇ ਪ੍ਰੀਮੀਅਰ ਰਹਿ ਚੁੱਕੇ ਨੇ ਪਰ ਹੁਣ ਦਾ ਜੋਨ ਸ਼ਰੇ ਸਾਹਿਬ ਦਾ ਖਾਬ ਹੈ ਪ੍ਰਧਾਨ ਮੰਤਰੀ ਬਣਨ ਦਾ ਤੁਸੀਂ ਹੁਣੇ ਉਹਨਾਂ ਨੂੰ ਪਲੇਟ 'ਚ ਪਾ ਕੇ ਦੇ ਦਿਓ ਕਿ ਤੁਹਾਨੂੰ ਕਿਊਬੈਕ ਦਾ ਪ੍ਰੀਮੀਅਰ ਬਣਾ ਦਿਓ ਕਹਿੰਦੇ ਨਹੀਂ ਉਹ ਕੱਲ੍ਹ ਦੀ ਗੱਲ ਕੱਲ੍ਹ ਦੇਖਾਂਗੇ ਜੇ ਮੈਂ ਹਾਰ ਗਿਆ ਫਿਰ ਸੋਚਾਂਗਾ ਫਿਲਹਾਲ ਤਾਂ ਮੈਂ ਪ੍ਰਧਾਨ ਮੰਤਰੀ ਦੀ ਦੌੜ 'ਚ ਹਾਂ ਤੁਸੀਂ ਪੈਟ੍ਰਿਕ ਬਰਾਊਨ ਸਾਹਿਬ ਨੂੰ ਪੁੱਛ ਲਓ ਕਿ ਪੈਟ੍ਰਿਕ ਬਰਾਊਨ ਸਾਹਿਬ ਤੁਸੀਂ ਕਿਸੇ ਸਮੇਂ ਪ੍ਰੀਮੀਅਰ ਬਣਨ ਲੱਗੇ ਸੀਗੇ ਤੁਹਾਨੂੰ ਦੁਬਾਰਾ ਪ੍ਰੀਮੀਅਰ ਬਣਾ ਦਈਏ ਓਨਟੈਰੀਓ ਦਾ ਉਹ ਕਹੇ ਉਹ ਕੱਲ੍ਹ ਦੀ ਗੱਲ ਆ ਕੱਲ੍ਹ ਚਾਹੇ ਮੈਂ ਪ੍ਰੀਮੀਅਰ ਬਣਾ ਚਾਹੇ ਮੈਂ ਮੇਅਰ ਬਣਾ ਲੇਕਿਨ ਅੱਜ ਤੇ ਮੇਰਾ ਸੁਪਨਾ ਪੀਐਮ ਬਣਨ ਦਾ ਵੀ ਅੱਜ ਮੈਂ ਉਸ ਦੌੜ 'ਚ ਹਾਂ ਜਿਹੜਾ ਉਸ ਦੌੜ 'ਚ ਆ ਗਿਆ ਸਰ ਨਹੀਂ ਹੁਣ ਤੁਸੀਂ ਉਹਨੂੰ ਤੁਸੀਂ ਕਹੋ ਨਿਤਿਨ ਗਡਕਰੀ ਹਾਂ ਕੱਲ੍ਹ ਨੂੰ ਨਿਤਿਨ ਗਡਕਰੀ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਕੱਲ੍ਹ ਨੂੰ ਮਿਨਿਸਟਰੀ 'ਚ ਨਹੀਂ ਰੱਖਿਆ ਜਾਂਦਾ ਫਿਰ ਉਹ ਇੱਕ ਵੱਖਰੀ ਗੱਲ ਹੈ ਅਦਰ ਦੈਨ ਦੈਟ ਐਂਡ ਨਿਤਿਨ ਗਡਕਰੀ ਇਜ਼ ਅ ਵੈਰੀ ਹਾਈ ਸਰ ਦੇਖੋ ਨਿਤਿਨ ਗਡਕਰੀ ਕਲੀਨ ਇਮੇਜ ਇਹ ਉਹ ਬੰਦਾ ਹੈ ਜਿਹੜਾ ਸਕੂਟਰ ਦੇ ਉੱਤੇ ਦਫ਼ਤਰ ਜਾ ਚਲਾ ਜਾਂਦਾ ਹੈ ਨਿਤਿਨ ਗਡਕਰੀ ਦੀ ਇਮੇਜ ਬੜੀ ਕਲੀਨ ਹੈ ਨਿਤਿਨ ਗਡਕਰੀ ਕੰਮ ਬਹੁਤ ਜ਼ਬਰਦਸਤ ਕਰਦਾ ਬਹੁਤ ਹਾਰਡ ਵਰਕਿੰਗ ਬੰਦਾ ਹੈ ਨਿਤਿਨ ਗਡਕਰੀ ਕੋਲ RSS ਦੀ ਬੈਕਿੰਗ ਹੈ ਅੱਜ RSS ਨੂੰ ਤੁਸੀਂ ਪੁੱਛੋ ਕਿ ਤੁਸੀਂ ਪ੍ਰਧਾਨ ਮੰਤਰੀ ਦੇਸ਼ ਦਾ ਕਿਹਨੂੰ ਦੇਖਣਾ ਚਾਹੁੰਦੇ ਹੋ ਮੋਦੀ ਬਿਲਕੁਲ ਨਹੀਂ RSS ਤੇ RSS ਕਹਿੰਦਾ ਯਾਰ ਅਸੀਂ ਖੜਾ ਕੀਤਾ ਇਹਨੂੰ ਅਮਿਤ ਸ਼ਾਹ ਨੂੰ ਮੋਦੀ ਨੂੰ ਇਹ ਅੱਜ ਸਾਨੂੰ ਅੱਖਾਂ ਦਿਖਾ ਰਹੇ ਨੇ ਇਹ ਹਰ ਮੁੱਦੇ ਤੇ ਸਾਨੂੰ ਅੱਖਾਂ ਦਿਖਾ ਰਹੇ ਨੇ ਅੱਜ RSS ਦੀ ਫਸਟ ਚੋਇਸ ਨਿਤਿਨ ਗਡਕਰੀ ਹੈ ਐਜ਼ ਅ ਪ੍ਰਾਈਮ ਮਿਨਿਸਟਰ ਉਹ ਤਾਂ ਮੌਕਾ ਦੇਖ ਰਹੇ ਨੇ ਕਿ ਕਿਤੇ ਨਰਿੰਦਰ ਮੋਦੀ ਤੇ ਆਪਣੇ ਅਮਿਤ ਸ਼ਾਹ ਥੋੜਾ ਜਿਹਾ ਕਿਤੇ ਗੜਬੜ ਹੋਏ ਕੋਈ ਇਲੈਕਸ਼ਨ ਲੁਕਸ਼ਨ ਹਾਰਨ ਤੇ ਅਸੀਂ ਆਪਣੀ ਪਸੰਦ ਦਾ ਬੰਦਾ ਨਿਤਿਨ ਗਡਕਰੀ ਜਾਂ ਰਾਜਨਾਥ ਸਿੰਘ ਨੂੰ ਦੁਬਾਰਾ ਅੱਗੇ ਲੈ ਕੇ ਆਈਏ ਸੋ ਨਿਤਿਨ ਬਾਕੀ ਤੇ ਔਰ ਏਜ ਇਜ਼ ਔਨ ਇਸ ਸਾਈਡ ਹਜੇ ਰੈਲੇਟਿਵਲੀ ਪੋਲੀਟੀਕਲ ਏਜ ਉਹਨਾਂ ਦੀ ਬੜੀ ਛੋਟੀ ਹੈ ਸੋ ਦੇਰ ਇਜ਼ ਨੋ ਰੀਜ਼ਨ ਕਿ ਨਿਤਿਨ ਗਡਕਰੀ ਹਾਂ ਕੱਲ੍ਹ ਨੂੰ ਉਹਨਾਂ ਨੂੰ ਇਹ ਹੋ ਸਕਦਾ ਹੈ ਕਿ ਯੈਸ ਨਿਤਿਨ ਗਡਕਰੀ ਜਿਹੜੇ ਹੈਗੇ ਨੇ ਕੱਲ੍ਹ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਸਾਈਡਲਾਈਨ ਕਰ ਦਿੱਤਾ ਜਾਵੇ ਤਾਂ ਫਿਰ ਉਹ ਸੋਚਣ ਵਰਨਾ ਇਸ ਵੇਲੇ ਮੈਨੂੰ ਚਾਂਸਿਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਘੱਟ ਲੱਗਦੇ ਨੇ ਔਰ ਬਾਕੀ ਵੀ ਜਿਹੜੇ ਕੈਬਨਿਟ ਮਿਨਿਸਟਰ ਨੇ ਸਰ ਇਸ ਵੇਲੇ ਹੁਣ ਤੁਸੀਂ ਅਮਿਤ ਸ਼ਾਹ ਨੂੰ ਪੁੱਛੋਗੇ ਜੀ ਤੁਸੀਂ ਜਾਣਾ ਚਾਹੋਗੇ ਨਹੀਂ ਅਨੁਰਾਗ ਠਾਕੁਰ ਨੂੰ ਪੁੱਛ ਲਓ ਅਨੁਰਾਗ ਠਾਕੁਰ ਨੂੰ ਪੁੱਛੋ ਨਹੀਂ ਹਰ ਬੰਦਾ ਸਰ ਜਿਹੜਾ ਦਿੱਲੀ ਦੇ ਵਿੱਚ ਦੌੜ 'ਚ ਆ ਗਿਆ ਨਾ ਦਿੱਲੀ ਦੌੜ ਦਾ ਇੱਕ ਆਪਣਾ ਹੀ ਦਿੱਲੀ ਦੇ ਵਿੱਚ ਇੱਕ ਆਪਣਾ ਹੀ ਨਜ਼ਾਰਾ ਹੈ ਤੁਸੀਂ ਨੈਸ਼ਨਲ ਲੈਵਲ ਦੇ ਲੀਡਰ ਬਣ ਜਾਂਦੇ ਹੋ ਦਿੱਲੀ ਦਾ ਕੱਪੜਾ ਨਜ਼ਾਰਾ ਹੈ ਜੀ
ਹਾਂਜੀ ਦੇਖੋ ਜਗਵੀਰ ਜੀ ਮੇਰੀ ਜਿਹੜਾ ਮਨੁੱਖ ਹੈ ਇਹ ਹਰ ਵੇਲੇ ਵਾਹਵਾ ਚਾਹੁੰਦਾ ਹਰ ਵੇਲੇ ਇਹਦਾ ਸਲੂਟ ਵੱਜਣ ਜਦੋਂ ਪਾਵਰ 'ਚ ਹੁੰਦਾ ਤੇ ਹਰ ਵੇਲੇ ਇਹਦਾ ਨਾਂ ਪੇਪਰਾਂ 'ਚ ਆਵੇ ਮੀਡੀਆ ਦੇ ਵਿੱਚ ਆਵੇ ਫਲਾਣੀ ਥਾਂ ਤੇ ਫੰਕਸ਼ਨ ਹੋ ਰਿਹਾ ਫਲਾਣੀ ਥਾਂ ਤੇ ਹੋ ਰਿਹਾ ਫਲਾਣੀ ਥਾਂ ਤੇ ਸੀ ਐਮ ਸਾਹਿਬ ਜਾ ਰਹੇ ਨੇ ਗਡਕਰੀ ਸਾਹਿਬ ਨੂੰ ਵਿਚਾਰਿਆਂ ਨੂੰ ਕੌਣ ਪ੍ਰੈਸ 'ਚ ਇਹਨਾਂ ਦਾ ਨਾਂ ਲੈ ਕੇ ਆਉਂਦਾ ਮਹੀਨੇ ਬਾਅਦ ਕਦੀ ਇੱਕ ਵਾਰੀ ਗਡਕਰੀ ਦਾ ਨਾਂ ਆ ਜਾਂਦਾ ਇਹ ਸਾਰਾ ਜਿਹੜਾ ਪੰਗਾ ਹੈ ਨਾ ਪੋਲੀਟਿਕਸ ਦੇ ਵਿੱਚ ਚੌਧਰ ਦਾ ਹੈ ਹੋਮੇ ਦਾ ਹੈ ਇੱਜ਼ਤ ਮਾਣ ਦਾ ਹੈ ਪੋਲੀਟਿਕਸ ਦੇ ਵਿੱਚ ਪਬਲਿਕ ਲੀਡਰ ਉਹ ਵੇਹਦੇ ਨੇ ਵੀ ਸਾਡੀ ਵਾਹ ਵਾਹ ਕਿੱਥੇ ਜ਼ਿਆਦਾ ਹੁੰਦੀ ਹੈ ਕਿੱਥੇ ਸਾਨੂੰ ਜ਼ਿਆਦਾ ਰਿਸਪੈਕਟ ਮਿਲਦੀ ਹੈ ਕਿੱਥੇ ਅਸੀਂ ਪਬਲਿਕ ਦੇ ਵਿੱਚ ਜ਼ਿਆਦਾ ਰਹਿੰਦੇ ਹਾਂ ਉਹ ਇੱਥੇ ਵੀ ਜੇ ਇੱਥੇ ਵੀ ਐਵੇਂ ਜੇ ਇੱਥੇ ਤੁਸੀਂ ਅੱਜ
ਜਿਹੜੇ ਮਰਜ਼ੀ ਲੀਡਰ ਨੂੰ ਸੈਂਟਰੀ ਤੋਂ ਕਹਿ ਦੇ ਜਾ ਕੇ ਪ੍ਰੀਮੀਅਰ ਬਣ ਜਾ, ਰਾਈਟ ਵੇ ਬਣੇਗਾ, ਦੋ ਸਕਿੰਟ ਨਹੀਂ ਲਾਏਗਾ। ਇੱਥੇ ਵੀ ਐਵੇਂ ਜੇ ਸਾਰੇ ਕੰਟਰੀਆਂ ਚ ਐਵੇਂ ਹੈ। ਇਹ ਹਿਊਮਨ ਸਾਈਕੋਲੋਜੀ ਜੇ ਇਹ ਹਿਊਮਨ ਸੋਚ ਹੈ ਵੀ ਮੇਰੀ ਰਿਸਪੈਕਟ ਜਿਹੜੀ ਮੈਕਸੀਮਮ ਹੋਣੀ ਚਾਹੀਦੀ ਪਬਲਿਕ ਵਿੱਚ, ਹਰ ਵੇ ਬਣੀ ਰਹਿਣੀ ਚਾਹੀਦੀ। ਮੈਂ ਈਵਨ ਕਿ ਚੰਗੀ ਪੋਜੀਸ਼ਨ ਚ ਬੈਠਾ ਹੋਇਆ ਵੀ ਮੈਨੂੰ ਕੋਈ ਮੇਰਾ ਕੋਈ ਨਾਂ ਨਹੀਂ ਲੈਂਦਾ, ਮੈਨੂੰ ਕੋਈ ਪੁੱਛਦਾ ਹੀ ਨਹੀਂ, ਮੇਰਾ ਕਦੀ ਪੇਪਰ ਚ ਨਾਂ ਨਹੀਂ ਆਉਂਦਾ, ਮੈਂ ਕੀ ਕਰਨਾ ਇਸ ਪੋਜੀਸ਼ਨ ਨੂੰ।
ਨਹੀਂ ਸਰ, ਇਹ ਤੁਹਾਡੀ ਤੁਹਾਡੀ ਬੜੀ ਵੱਡੀ ਗਲਤ ਫਹਿਮੀ ਹੈ। ਮੇਰੇ ਖਿਆਲ ਦੇ ਨਾਲ ਤੇ ਜੀ ਜਿਹੜੇ ਦਵਿੰਦਰ ਫਾਦਨਿਸ ਹੈਗੇ ਨੇ, ਹੀ ਸਟੈਂਡ ਗੁੱਡ ਚਾਂਸ ਇਸ ਵੇਲੇ, ਕਿਉਂਕਿ ਉਹ ਇਸ ਵੇਲੇ ਲੀਡਰ ਆਫ ਦਾ ਓਪੋਜੀਸ਼ਨ ਵੀ ਹੈਗੇ ਨੇ ਅਸੈਂਬਲੀ ਦੇ ਵਿੱਚ, ਔਰ ਹੈਟ੍ਰਿਕ ਵੀ ਕਰ ਸਕਦੇ ਨੇ। ਮੇਰੇ ਖਿਆਲ ਦੇ ਨਾਲ ਹੀ ਸਟੈਂਡ ਅ ਮਚ ਬੈਟਰ ਚਾਂਸ, ਬਿਕੋਜ਼ ਨਿਤਿਨ ਗਡਕਰੀ ਸਾਹਿਬ ਦਾ ਆਪਣਾ ਇੱਕ ਕਦ। ਹਾਂਜੀ, ਸੁਖਵਿੰਦਰ ਸਾਹਿਬ ਦੀ ਬੜੀ ਸਟੱਡੀ ਹੈ ਵੈਸੇ, ਨਿਤਿਨ ਗਡਕਰੀ ਉਹਨਾਂ ਦੇ, ਮੈਂ ਤੁਹਾਡੇ ਕੋਲ ਵੀ ਆ ਰਿਹਾ ਵਾਪਸ, ਪਰ ਸੁਖਵਿੰਦਰ ਸਾਹਿਬ ਦੀ ਮੈਨੂੰ ਪਤਾ ਬੜੀ ਸਟੱਡੀ ਇਹਨਾਂ ਤੇ। ਹਾਂਜੀ ਸੁਖਵਿੰਦਰ ਜੀ, ਤੁਹਾਡਾ ਵਿਚਾਰ ਬੜਾ ਅਹਿਮ ਹੈ ਅੱਜ ਨਿਤਿਨ ਗਡਕਰੀ ਉਹਨਾਂ ਦੇ ਉੱਤੇ, ਗੋ ਅਹੈਡ।
ਦੇਖੋ ਜੀ, ਇਜ਼ ਵਾਜਪਾਈ ਟਾਈਪ ਆਦਮੀ, ਉਹਨਾਂ ਦੀ ਤੇ ਬੜਾ ਪ੍ਰੈਗਮੈਟਿਕ ਲੀਡਰ ਹੈਗੇ ਉਹਨਾਂ ਦੀ, ਤੇ ਜਿਹੜਾ ਤੁਸੀਂ ਬਿਲਕੁਲ ਸਹੀ ਕਰ ਰਹੇ ਹੋ, ਮੋਦੀ ਸਾਹਿਬ ਤੋਂ ਬਾਅਦ ਜੇ ਕੋਈ ਟਾਵਰਿੰਗ ਪਰਸਨੈਲਿਟੀ ਹੈਗੀ ਉਹ ਹੀ ਹੈਗੇ ਆ। ਔਰ ਅਮਿਤ ਸ਼ਾਹ ਨੂੰ ਤਾਂ ਸਿਰਫ ਮੋਦੀ ਸਾਹਿਬ ਹੀ ਸਹਾਰਾ ਹੈਗੇ ਆ। ਅਮਿਤ ਸ਼ਾਹ ਦਾ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਦੀ ਪਰਸਨੈਲਿਟੀ ਆ, ਦੇ ਆਰ ਨੋਟ ਏਬਲ ਟੂ ਗੈਟ ਅਲੋਂਗ ਵਿਦ ਐਵਰੀ ਵਨ। ਤੇ ਨਿਤਿਨ ਗਡਕਰੀ ਸਾਹਿਬ ਤਾਂ ਉਹਨਾਂ ਦੀ ਤੇ ਤੁਸੀਂ ਸੱਚੇ ਪਲੈਜ਼ੈਂਟ ਪਰਸਨੈਲਿਟੀ। ਔਰ ਵਿਰਕ ਸਾਹਿਬ ਕਹਿ ਰਹੇ ਉਹਨਾਂ ਕੋਲ ਕੰਮ, ਉਹਨਾਂ ਕੋਲ ਤੇ ਸਭ ਤੋਂ ਜ਼ਿਆਦਾ ਡਿਪਾਰਟਮੈਂਟ ਆ, ਉਹਨਾਂ ਕੋਲ $500 billion ਦੇ ਤੇ ਉਹ ਪ੍ਰੋਜੈਕਟ ਹੀ ਕਰਾ ਰਹੇ ਆ। ਔਰ ਤੁਸੀਂ ਦੇਖੋ ਕਿੱਧਰ ਨਹੀਂ ਹੈਗੇ ਤੁਸੀਂ ਇਰੀਗੇਸ਼ਨ ਪ੍ਰੋਜੈਕਟ ਵਿੱਚ, ਸਾਰੇ ਪਾਸੇ ਉਹ ਹੈਗੇ ਆ। ਉਹਨਾਂ ਨੂੰ ਮਨੀ ਦੀ ਕੋਈ, ਉਹਨਾਂ ਨੂੰ ਕੋਈ ਬੰਦਿਸ਼ ਹੀ ਨਹੀਂ ਹੈਗੀ, ਜਿੰਨੇ ਪੈਸੇ ਮੰਗਣ ਉਨੇ ਹੀ ਮਿਲਦੇ ਆ, ਜੋ ਮਰਜ਼ੀ ਕਰਨ। ਹੀ ਇਜ਼ ਦਾ ਸਟਰੋਂਗੈਸਟ ਲੀਡਰ ਜਿਹੜਾ ਹੈਗਾ ਕਿ ਡੋਮੈਸਟਿਕ ਪੋਲੀਟਿਕਸ ਦੇ ਵਿੱਚ ਹੈਗਾ। ਔਰ ਮੈਂ ਸੋਚਦਾ ਕੱਲ ਨੂੰ ਜਦੋਂ ਵੀ ਕਿਤੇ ਕੋਈ ਮੋਦੀ ਸਾਹਿਬ ਤੋਂ ਬਾਅਦ, ਪਰ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇਟਸ ਵੈਰੀ ਡਿਫੀਕਲਟ ਟੂ ਸਾਈਡਲਾਈਨ ਮੋਦੀ ਸਾਹਿਬ, ਮੋਦੀ ਸਾਹਿਬ ਤੋਂ ਬਾਅਦ ਹੀ ਇਜ਼ ਦਾ ਓਨਲੀ ਬੰਦ ਜਿਹੜਾ ਕਿ ਇਸ ਵੇਲੇ ਮੈਨੂੰ ਸਟਰੋਂਗ ਲੱਗਦਾ, ਹੋਰ ਮੈਨੂੰ ਕੋਈ ਲੱਗਦਾ ਨਹੀਂ। ਥੈਂਕ ਯੂ ਜੀ।
ਬਿਲਕੁਲ ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ, ਮੈਂ ਵੀ ਇਹੀ ਗੱਲ ਕਹਿ ਰਿਹਾ ਸੁਖਵਿੰਦਰ ਸਾਹਿਬ ਕਿ ਨਿਤਿਨ ਗਡਕਰੀ, ਦੇਖੋ ਨਿਤਿਨ ਗਡਕਰੀ ਸਾਹਿਬ ਜਿਹੜੇ ਨੇ ਨਾ, ਉਹ ਜੇ ਅੱਜ ਅਸੀਂ ਕਹੀਏ ਕਿ ਬੀਜੇਪੀ ਦੇ ਵਿੱਚ ਕੋਈ ਕੰਮ ਕਰ ਰਿਹਾ, ਤੇ ਮੈਂ ਜੇ ਨਾਮ ਲੈਣੇ ਹੋਣ ਟੌਪ ਫਾਈਵ ਵਿੱਚ ਜਾਂ ਵਾਕਈ ਜਿਹੜੇ ਕੰਮ ਕਰ ਰਹੇ ਨੇ ਬੀਜੇਪੀ ਲਈ, ਨਹੀਂ ਮੈਂ ਇੰਡੀਆ ਲਈ ਕੰਮ ਦੀ ਗੱਲ ਕਰ ਰਿਹਾ ਵੀ ਜਿਹੜੇ ਇੰਡੀਆ ਲਈ ਕੰਮ ਕਰ ਰਹੇ ਨੇ, ਬੀਜੇਪੀ ਲਈ ਤਾਂ ਕਈ ਲੋਕ ਕੰਮ ਕਰ ਰਹੇ ਹੋਣਗੇ, ਤੇ ਉਹ ਟੌਪ ਫਾਈਵ ਦੇ ਵਿੱਚ ਡੈਫੀਨੇਟਲੀ ਨਿਤਿਨ ਗਡਕਰੀ, ਐਸ ਜੈਸ਼ੰਕਰ, ਪਿਊਸ਼ ਗੋਇਲ, ਇਹ ਨਾਮ ਉਹ ਨੇ ਜਿਹਦੇ ਕਾਰਨ ਕਿ ਅੱਜ ਇੰਡੀਆ ਦੇ ਵਿੱਚ ਕੰਮ ਹੋ ਰਿਹਾ। ਸੋ ਨਿਤਿਨ ਗਡਕਰੀ ਨੂੰ ਤੁਸੀਂ ਬਹੁਤ ਛੋਟਾ ਕਰਕੇ ਆਂਕ ਰਹੇ ਹੋ ਵਿਰਕ ਸਾਹਿਬ, ਤੁਸੀਂ ਸਟੱਡੀ ਕਰੋ ਇਹਨਾਂ ਦੇ ਉੱਤੇ, ਨਿਤਿਨ ਗਡਕਰੀ ਉਹਨਾਂ ਦੇ ਉੱਤੇ ਹੋਰ ਸਟੱਡੀ ਕਰੋ। ਉਹਨਾਂ ਦੇ ਕੋਲ ਤਾਂ ਨਾ ਪੈਸੇ ਦੀ ਕਮੀ, ਤੁਸੀਂ ਕਹਿੰਦੇ ਹੋ ਕੋਈ ਕੰਮ ਕੋਈ ਨਹੀਂ ਹੈ, ਨਾ ਪੈਸੇ ਦੀ ਕਮੀ ਹੈ, ਨਾ ਉਹਨਾਂ ਕੋਲ ਸਪੋਰਟ ਦੀ ਕਮੀ ਹੈ ਇਸ ਵੇਲੇ, RSS ਦੀ ਸਪੋਰਟ ਵੀ ਉਹਨਾਂ ਨੂੰ, ਔਰ ਪੈਸੇ। ਔਰ ਅੱਛਾ, ਇਹ ਜਿਸ ਤਰ੍ਹਾਂ ਸਾਹਿਬ ਨੇ ਕਿਹਾ ਨਾ, ਇਹ ਵਾਜਪੇਈ ਸਾਹਿਬ ਵਰਗੇ ਬੰਦੇ ਨੇ ਕਈ, ਇਹਨਾਂ ਦੇ ਕੋਈ ਅੱਗੇ ਨਹੀਂ, ਕੋਈ ਪਿੱਛੇ ਨਹੀਂ, ਕੋਈ ਪੈਸੇ ਦੀ ਕੋਈ ਲਾਲਚ ਨਹੀਂ ਇਹਨਾਂ ਨੂੰ, ਠੀਕ ਹੈ ਨਹੀਂ। ਇਹ ਜੇ ਹੁਣ ਵਿਦ ਅਟਮੋਸਟ ਰਿਸਪੈਕਟ ਮੈਂ ਬੋਲ ਰਿਹਾ, ਕਈ ਬੰਦੇ ਚਾਹੇ ਬੀਜੇਪੀ ਚ ਵੀ ਹੈਗੇ ਨੇ, ਉਹ ਮਾੜਾ ਮੋਟਾ ਡਰਦੇ ਆ ਵੀ ਕਿਤੇ ਐਵੇਂ ਪੰਗਾ ਨਾ ਪਾ ਦੇਵੇ ਕੱਲ ਨੂੰ ਮੋਦੀ ਸਾਹਿਬ, ਬਟ ਕਿਤੇ ਨਾ ਕਿਤੇ ਪੈਸੇ ਦਾ ਵੀ ਉਹਨਾਂ ਨੂੰ ਬਥੇਰਿਆਂ ਨੂੰ ਲਾਲਚ ਹੈਗਾ ਹਜੇ ਵੀ। ਇਹ ਨਿਤਿਨ ਗਡਕਰੀ ਹੁਣੇ ਵਰਗੇ ਬੰਦੇ ਨੂੰ ਹੁਣ ਐਸ ਜੈ ਸ਼ੰਕਰ ਆ, ਕਿਆ ਕਮਾਲ ਦਾ ਉਹਨੇ ਕੰਮ ਕੀਤਾ ਇੰਟਰਨੈਸ਼ਨਲ ਲੈਵਲ ਦੇ ਉੱਤੇ, ਇੱਕ ਪਾਸੇ ਅਮਰੀਕਾ ਨਾਲ ਹੱਥ ਮਿਲਾ ਕੇ ਬੈਠੇ ਨੇ, ਦੂਜੇ ਪਾਸੇ ਰਸ਼ੀਆ ਤੋਂ ਸਸਤਾ ਤੇਲ ਲਈ ਜਾ ਰਹੇ ਨੇ। ਬ੍ਰਿਟੇਨ ਦੀ ਜਿਹੜੇ ਫੋਰਨ ਸੈਕਟਰੀ ਆ, ਉਹ ਇੰਡੀਆ ਪਹੁੰਚਦੀ ਆ, ਉਹ ਕਹਿੰਦੇ ਜੀ ਆਰਾਮ ਨਾਲ ਬੈਠ ਜਾਓ ਤੁਸੀਂ, ਤੁਹਾਡਾ ਜਰਮਨੀ ਤੋਂ ਲੈ ਕੇ ਸਾਰਾ ਯੂਰਪ ਤੁਸੀਂ ਤੇਲ ਖਰੀਦ ਰਹੇ ਹੋ, ਤੇ ਅਸੀਂ ਨਾ ਤੇਲ ਖਰੀਦੀਏ। ਔਰ ਫੋਰਨ ਅਫੇਅਰਸ ਮਿਨਿਸਟਰ ਸਰਜੇ ਲੈਵਰੋਵ ਆ ਕੇ ਜਦੋਂ ਇੰਡੀਆ 'ਚ ਕਹਿੰਦੇ ਕਿ ਜੇ ਇੰਡੀਆ ਚਾਹੇ ਤਾਂ ਸਾਡੀ ਮੀਡੀਏਸ਼ਨ ਕਰਵਾ ਦੇਵੇ, ਸੋ ਕਮਾਲ ਦਾ ਕੰਮ ਕੀਤਾ ਐਸ ਜੈਸ਼ੰਕਰ ਨੇ। ਸੋ ਇਹ ਦੋ ਚਾਰ ਤੇ ਬੰਦੇ ਇਹਨਾਂ ਕੋਲ, ਬਾਕੀ ਤੇ ਇਹਨਾਂ ਕੋਲ ਮੀਡੀਓਕਰ ਜੇ ਬੰਦੇ ਆ, ਬੀਜੇਪੀ ਕੋਲ ਬਹੁਤੇ ਕੋਈ ਬੰਦੇ ਹੈ ਨਹੀਂ ਇਹਨਾਂ ਕੋਲ ਕੰਮ ਦੇ। ਈਵਨ ਫਾਈਨੈਂਸ ਮਿਨਿਸਟਰੀ ਨਿਰਮਲਾ ਸੀਤਾਰਮਨ ਜੀ ਇਜ਼ ਵੈਰੀ ਨਾਈਸ, ਬਹੁਤ ਵਧੀਆ, ਬੜੀ ਆਪਾਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ, ਲੇਕਿਨ ਫਾਈਨੈਂਸ ਮਿਨਿਸਟਰੀ ਇਹਨਾਂ ਦੇ ਵੱਸ ਦਾ ਕੰਮ ਥੋੜ੍ਹੀ, ਇਹਨਾਂ ਤੋਂ ਫਾਈਨੈਂਸ ਮਿਨਿਸਟਰ ਨਹੀਂ ਸਹੀ ਲੱਭਾ ਹਜੇ ਤੱਕ, ਕੋਈ ਫਾਈਨੈਂਸ ਮਿਨਿਸਟਰ ਨਹੀਂ ਇਹਨਾਂ ਕੋਲ ਹਜੇ, ਤਾਂ ਹੀ ਇੰਡੀਆ ਦੀ ਇਕਨੋਮੀ ਵਧੀਆ ਚੱਲ ਰਹੀ ਹੈ, ਸਟਿਲ ਦਾ ਫਾਸਟੈਸਟ ਗਰੋਇੰਗ ਇਕਨੋਮੀ ਇਨ ਦਾ ਵਰਲਡ, ਪਰ ਜਿਸ ਲੈਵਲ ਤੇ ਜਾਣੀ ਚਾਹੀਦੀ ਹੈ, ਜਿੱਥੇ ਗਰੋਥ ਚਾਹੀਦੀ ਹੈ ਸਪੈਸ਼ਲੀ ਆਫਟਰ ਕੋਵਿਡ, ਉਹ ਡਿਪਾਰਟਮੈਂਟ ਵੀਕ ਹੈ, ਫਾਈਨੈਂਸ ਮਿਨਿਸਟਰੀ ਵੀਕ ਹੈ, ਉਹ ਏਰੀਆ ਜਿਹੜਾ ਇਹਨਾਂ ਨੂੰ ਦੇਖਣਾ ਪੈਣਾ। ਬਟ ਨਿਤਿਨ ਗਡਕਰੀ ਇਹਦੇ ਤੁਸੀਂ ਇਹਨੂੰ ਸਟੱਡੀ ਕਰੋ ਇਹਦੇ ਤੇ ਹੋਰ ਹਜੇ, ਇਹ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਜਿਹੜਾ ਇਸ ਵੇਲੇ ਸੈਂਟਰ 'ਚ। ਹਾਂਜੀ ਹਰਪਾਲ ਜੀ, ਨੈਕਸਟ ਕਾਲ, ਹਰਪਾਲ ਜੀ ਤੁਸੀਂ ਆਉਂਦੇ ਰਹੋ।
ਹੈਲੋ, ਹਾਂਜੀ ਹਾਂਜੀ ਯੁਧਵੀਰ ਜੀ, ਆ ਰਹੀ ਆਵਾਜ਼?
ਹਾਂਜੀ ਹਾਂਜੀ ਆ ਰਹੀ।
ਯੁਧਵੀਰ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ, ਜੇ ਮੋਦੀ ਸਾਹਿਬ ਦੀ ਜੇ 8 ਸਾਲ ਦੀ ਪਰਫਾਰਮੈਂਸ ਦੇਖੀ ਜਾਵੇ, ਦੋ ਤਰ੍ਹਾਂ ਦੇ ਡਿਸੀਜਨ ਹੈਗੇ, ਇੱਕ ਹੈਗੇ ਸਟ੍ਰੈਟਜਿਕ ਡਿਸੀਜਨ ਤੇ ਦੂਜੇ ਡਿਵੈਲਪਮੈਂਟ ਦੇ, ਔਰ ਡਿਵੈਲਪਮੈਂਟ ਦੇ ਡਿਸੀਜਨਾਂ ਦੇ ਵਿੱਚ ਇਹਨਾਂ ਕੋਲ ਦੱਸਣ ਲਈ ਕੋਈ ਨੀ ਹੈਗਾ ਨਿਤਿਨ ਗਡਕਰੀ ਦੇ ਕੰਮਾਂ ਤੋਂ ਇਲਾਵਾ। ਜਿੱਦਾਂ ਹੁਣ ਹਾਈਵੇ ਡਿਵੈਲਪ ਕੀਤੇ, ਹਾਈਵੇ ਦੀ ਸਪੀਡ ਵਧਾਈ ਆ, ਜਾਂ ਬਾਰਡਰ ਤੇ ਡਿਵੈਲਪਮੈਂਟ ਕੀਤੀ ਆ, ਜੰਮੂ ਕਸ਼ਮੀਰ ਦੇ ਵਿੱਚ ਦੇਖੋ ਹਾਈਐਸਟ ਬ੍ਰਿਜ ਬਣ ਰਿਹਾ ਨਿਤਿਨ ਗਡਕਰੀ, ਇਹਨਾਂ ਦੀ ਉਮਰ ਵੀ ਇਹਨਾਂ ਦੇ ਨਾਲ ਆ ਜੀ, ਇਹਨਾਂ ਦੀ 65 ਸਾਲ ਉਮਰ ਹੈ, 65, ਮੋਦੀ ਸਾਹਿਬ 72 ਦੇ ਹੋ ਗਏ ਆ। ਤੇ ਮੈਨੂੰ ਲੱਗਦਾ ਕਿ ਜੇ ਕੱਲ ਮੋਦੀ ਸਾਹਿਬ ਨੂੰ ਨੇ ਸਟੈਪ ਡਾਊਨ ਕਰਨਾ ਤਾਂ ਯੋਗੀ ਸਾਹਿਬ ਦਾ ਤਾਂ ਹਾਲੇ ਨੰਬਰ ਨਹੀਂ ਲੱਗਣਾ, ਨਿਤਿਨ ਗਡਕਰੀ ਦਾ ਨੰਬਰ ਆ, ਇਹ ਸੈਕਿੰਡ ਇਨ ਲਾਈਨ। ਬਿਲਕੁਲ ਸੁਖਵਿੰਦਰ ਸਾਹਿਬ ਦੀ ਬਿਲਕੁਲ ਗੱਲ ਸਹੀ ਹੈ, ਅਮਿਤ ਸ਼ਾਹ ਉਹ ਕੈਪੇਬਿਲਿਟੀ ਨਹੀਂ ਹੈਗੀ ਕਿ ਹੀ ਗੈਟ ਅਲੋਂਗ ਵਿਦ ਐਵਰੀਬਡੀ, ਔਰ ਨਿਤਿਨ ਗਡਕਰੀ ਦਾ ਕ੍ਰੋਸ ਪਾਰਟੀ ਦੇ ਵਿੱਚ ਵੀ, ਈਵਨ ਕਾਂਗਰਸ ਦੇ ਵਿੱਚ ਵੀ ਜਾਂ ਬਾਕੀ ਹੋਰ ਪਾਰਟੀ ਦੇ ਵਿੱਚ ਵੀ ਇਹਨਾਂ ਦਾ ਕਾਫੀ ਰਿਸਪੈਕਟ ਹੈਗੀ ਆ। ਮੈਨੂੰ ਲੱਗਦਾ ਕਿ ਨਿਤਿਨ ਗਡਕਰੀ ਸਾਹਿਬ ਦਾ ਇਜ਼ ਅ ਵੈਰੀ ਗੁੱਡ ਚਾਂਸ ਕਿ ਮੋਦੀ ਨੂੰ ਸਕਸੈਸ ਜੇ ਅੱਜ ਕੱਲ੍ਹ ਅੱਜ ਦੀ ਡੇਟ ਦੇ ਵਿੱਚ ਕੋਈ ਕਰ ਸਕਦਾ ਤਾਂ ਨਿਤਿਨ ਗਡਕਰੀ ਹੀ ਹੈ, ਤੇ ਮੈਨੂੰ ਲੱਗਦਾ ਕਿ ਉਹ ਕਦੇ ਵੀ ਨਹੀਂ ਜਾਣਗੇ। ਔਰ ਦੇਵਿੰਦਰ ਫਡਨਵਿਸ, ਇਹ ਸਾਰੀ ਗੇਮ ਜੋ ਮਹਾਰਾਸ਼ਟਰ 'ਚ ਚੱਲ ਰਹੀ ਹੈ, ਜਦ ਵੀ ਜੀ ਉਹਦਾ ਮੇਨ ਖਿਡਾਰੀ ਤਾਂ ਦੇਵਿੰਦਰ ਫਡਨਵਿਸ ਆ, ਤੇ ਹੋਰ ਕਿੱਦਾਂ ਅਫੋਰਡ ਕਰ ਸਕਦਾ ਬੀਜੇਪੀ ਕੇ ਦੇਵਿੰਦਰ ਫਡਨਵਿਸ ਨੂੰ ਸਾਈਡ ਲਾਈਨ ਕਰਕੇ ਤੇ ਨਿਤਿਨ ਗਡਕਰੀ ਨੂੰ ਅੱਗੇ ਕਰ ਦੇਣ? ਤੇ ਮੈਨੂੰ ਨੀ ਲੱਗਦਾ ਕਿ ਦੇਵਿੰਦਰ ਫਡਨਵਿਸ ਹੀ ਚੀਫ ਮਿਨਿਸਟਰ ਬਣਗੇ ਔਰ ਗਡਕਰੀ ਸਾਹਿਬ ਸੈਂਟਰ 'ਚ ਹੀ ਰਹਿਣਗੇ ਜੀ।
ਹਾਂ, ਮੈਂ ਵੀ ਉਹੀ ਗੱਲ ਕਰ ਰਿਹਾ ਵੀ ਉਹ ਦੋ ਵਾਰ ਬਣ ਚੁੱਕੇ, ਹੈਟ੍ਰਿਕ ਉਹਨਾਂ ਦੀ ਹੋਣੀ ਹੈ, ਦੇਵਿੰਦਰ ਫਡਨਵਿਸ ਜਿਹੜੇ ਨੇ ਸਾਰੀ ਗੇਮ ਹੀ ਉੱਥੇ ਚਲਾ ਰਹੇ ਨੇ, ਸੋ ਆਈ ਥਿੰਕ ਦੇਵਿੰਦਰ ਫਡਨਵਿਸ ਜਿਹੜੇ ਨੇ ਉਹਨਾਂ ਦਾ ਚਾਂਸ ਹੈ ਚੀਫ ਮਿਨਿਸਟਰ ਬਣਨ ਦਾ, ਔਰ ਇਹ ਬੀਜੇਪੀ ਕਦੇ ਵੀ ਨਹੀਂ ਕਰੇਗੀ ਕਿ ਏਡਾ ਹਾਈ ਪਰਫਾਰਮਿੰਗ ਜਿਹੜਾ ਬੰਦਾ ਆ ਉਹਨੂੰ ਇੱਥੋਂ ਕੱਢ ਕੇ। ਸਾਰੇ ਜਿੰਨੇ ਤੁਹਾਡੇ ਆ ਹਾਈਵੇਜ਼ ਬੜੇ ਬੜੇ, ਤੁਸੀਂ ਚਾਹੇ ਬੰਬੇ ਪੁਣੇ ਜਿਹੜਾ ਐਕਸਪ੍ਰੈਸ ਹਾਈਵੇ ਬਣਿਆ ਆ, ਜਿੰਨੇ ਆ ਫਲਾਈਓਵਰਸ ਬਣੇ ਨੇ ਸਾਰੇ, ਇਹ ਸਾਰੇ ਇਹਨਾਂ ਦੀ ਦੇਖਰੇਖ 'ਚ ਹੁਣ ਕਹਿ ਰਹੇ ਨੇ ਕਿ ਮੈਂ ਇਲੈਕਟ੍ਰਿਕ ਕਾਰਾਂ 'ਤੇ ਇੰਡੀਆ ਬਣਾਏਗਾ ਹੀ, ਬਹੁਤ ਤੇਜ਼ੀ ਨਾਲ ਬਣਾ ਰਿਹਾ। ਉਹ ਕਹਿੰਦੇ ਇਲੈਕਟ੍ਰਿਕ ਕਾਰਾਂ ਸਾਲ ਦੇ ਵਿੱਚ ਅਸੀਂ ਬਰਾਬਰ ਲਿਆ। ਅੱਛਾ, ਮਨੋਹਰ ਪਾਰਿਕਰ ਦੀ ਤਰ੍ਹਾਂ ਨਾ ਕੁਛ ਇਹਨਾਂ ਕੋਲ ਬੰਦੇ ਬੜੇ ਵਧੀਆ ਰਹੇ ਨੇ ਜਿਹੜੇ ਕਿ ਬਿਲਕੁਲ ਜਿਹੜੀ ਸਾਫ਼ ਛਵੀ ਹੈ ਔਰ ਜਿਹੜੀ ਗੱਲ ਕਹਿਣੀ ਹੈ ਬਹੁਤ ਸੋਚ ਸਮਝ ਕੇ ਕਹਿਣੀ ਹੈ। ਅਰਵਿੰਦ ਕੇਜਰੀਵਾਲ ਹੋਣਾ ਨੇ ਨਿਤਿਨ ਗਡਕਰੀ ਹੋਣਾ ਦੇ ਖਿਲਾਫ਼ ਗੱਲ ਕਰਤੀ ਸੀ, ਜੇ ਤੁਹਾਨੂੰ ਯਾਦ ਹੋਏ, ਨਿਤਿਨ ਗਡਕਰੀ ਨੇ ਉਹਨਾਂ ਨੂੰ ਸ਼ੂ ਕਰ ਦਿੱਤਾ। ਨਹੀਂ ਸੁਣੋ, ਨਿਤਿਨ ਤੇ ਅਰਵਿੰਦ ਕੇਜਰੀਵਾਲ ਨੇ ਜਾ ਕੇ ਮਾਫ਼ੀ ਮੰਗ ਲਈ, ਠੀਕ ਹੈ। ਫਿਰ ਇਹਨਾਂ ਦਾ ਮੈਂ ਇੰਟਰਵਿਊ ਦੇਖ ਰਿਹਾ ਸੀਗਾ ਨਿਤਿਨ ਗਡਕਰੀ ਦਾ, ਉਹ ਪੱਤਰਕਾਰ ਨੇ ਪੁੱਛਿਆ, ਉਹ ਵੀ ਹੱਸਣ ਲੱਗ ਪਿਆ, ਵੀ ਹੱਸਣ ਲੱਗ ਪਿਆ, ਉਹ ਕਹਿੰਦੇ ਜੀ ਉਹ ਅਰਵਿੰਦ ਕੇਜਰੀਵਾਲ ਨੇ ਤੁਹਾਡੇ ਖਿਲਾਫ਼ ਬਿਆਨ ਦਿੱਤਾ ਸੀ, ਫਿਰ ਤੁਸੀਂ ਉਹਨੂੰ ਸੂ ਕਰ ਦਿੱਤਾ, ਉਹਦਾ ਦੱਸੋ ਜਰਾ ਕਿੱਦਾਂ ਫਿਰ ਮਾਫ਼ੀ? ਪੱਤਰਕਾਰ ਮਜ਼ੇ ਲੈ ਰਿਹਾ ਸੀਗਾ, ਪੱਤਰਕਾਰ ਇਹਨਾਂ ਨੂੰ ਪੁੱਛ ਰਿਹਾ ਸੀ, ਇੰਨਾ ਡੀਸੈਂਟ ਬੰਦਾ ਆ ਇਹ ਨਿਤਿਨ ਗਡਕਰੀ, ਉਹ ਪੱਤਰਕਾਰ ਮਜ਼ੇ ਰਿਹਾ, ਉਹ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਨੇ ਫਿਰ ਮਾਫ਼ੀ ਕਿੱਦਾਂ ਮੰਗੀ, ਜਰਾ ਉਹ ਦੱਸੋ ਫਿਰ ਕੀ ਗੱਲ ਹੋਈ? ਉਹ ਕਹਿੰਦਾ ਛੋੜੀਏ, ਰਹਿਣੇ ਦੀਜੀਏ ਉਸ ਬਾਤ ਕੋ, ਉਹਨਾਂ ਨੇ ਕਿਹਾ, ਫਿਰ ਬਾਅਦ ਮੇਂ ਉਹਨਾਂ ਨੇ ਮਾਫ਼ੀ ਮੰਗ ਲਈ। ਮਤਲਬ ਹੋਰ ਕੋਈ ਹੁੰਦਾ ਤੇ ਹੋਰ ਕੋਈ ਹੁੰਦਾ ਸਾਡੇ ਵਰਗਾ ਅਗਲਾ ਵੈਸੇ ਹੀ ਕਹਿੰਦਾ ਉਹ ਹਾਂ ਹਾਂ ਆਇਆ ਸੀ, ਮਾਫ਼ੀ ਮੰਗ ਲਿਆ, ਉਹ ਵੱਡੀਆਂ ਬੜਕਾਂ ਮਾਰਦਾ ਸੀ, ਹੁਣ ਕੇਜਰੀਵਾਲ ਉਹਨੇ ਬੜੀ ਡੀਸੈਂਟਲੀ ਕਹਿਤਾ, ਕਹਿੰਦੇ ਕੋਈ ਬਾਤ ਨਹੀਂ, ਉਹਨਾਂ ਨੇ ਬਾਤ ਕੀ ਸੀ, ਮਾਫ਼ੀ ਮੰਗ ਲਈ ਉਹਨਾਂ ਨੇ ਅਰਵਿੰਦ ਨੇ, ਬਾਤ ਖਤਮ ਕਰੀਏ, ਆਗੇ ਬੜੀਏ। ਉਹਨੇ ਕਿਹਾ ਵੀ ਮੁੱਦੇ ਦੀ ਗੱਲ ਕਰੋ, ਇਹ ਮਸਾਲਾ ਜਿਹਾ ਤੁਸੀਂ ਕਿਉਂ ਪਾਉਣ ਲੱਗੇ ਆ ਚੈਨਲ ਦੇ ਉੱਤੇ, ਇਹ ਮਸਾਲਾ ਖਬਰ ਨਹੀਂ ਉਹਨੇ ਹੁਣ। ਸੋ ਜੋ ਉਹਨੇ ਕਹਿਣਾ ਹੈ ਤੋਲ ਮੋਲ ਕੇ ਕਹਿਣਾ ਹੈ, ਉਹਨੇ ਗੱਲ ਜੋ ਕਰਨੀ ਹੈ ਟਿਕਾ ਕੇ ਵੀ ਆਹ ਕੰਮ ਹੋਣਾ, ਆਹ ਕੰਮ ਇੱਦਾਂ ਹੋਣਾ।
ਮੇਰੀ ਖਬਰ ਨੂੰ ਮਸਾਲਾ ਖਬਰ ਨਾ ਸਮਝ ਲਿਓ,
ਉਹ ਤੁਹਾਡੀ ਖਬਰ ਮਸਾਲਾ ਖਬਰ, ਤੁਹਾਡੀ ਤਾਂ ਖਬਰ ਮਸਾਲਾ ਜੀ ਕੈਟੇਗਰੀ ਚ ਨਹੀਂ ਆਉਂਦੀ, ਮਸਾਲਾ ਖਬਰ ਚ ਕੋਈ ਬੇਸ ਤੇ ਹੁੰਦਾ, ਸੱਚਾਈ ਤੇ ਹੁੰਦੀ, ਤੁਹਾਡੀ ਖਬਰ ਦਾ ਅੱਜ ਬੇਸ ਹੀ ਕੋਈ ਨਹੀਂ ਹੈ, ਤੁਹਾਡੀ ਖਬਰ ਮਸਾਲਾ ਕੈਟੇਗਰੀ ਚ ਨਹੀਂ ਪਾ ਸਕਦੇ ਮੇਰੇ ਸਾਹਿਬ। ਅੱਜ ਨਿਤਿਨ ਗਡਕਰੀ ਕਿੱਥੇ ਜਾ ਰਿਹਾ? ਤੁਸੀਂ ਕਹਿੰਦੇ ਨਿਤਿਨ ਗਡਕਰੀ ਕੋਲ ਕੰਮ ਕੋਈ ਨਹੀਂ, ਉਹ ਜਨਾਬ ਨਿਤਿਨ ਗਡਕਰੀ ਕੋਲ ਕੰਮ ਕੋਈ ਨਹੀਂ, ਨਿਤਿਨ ਗਡਕਰੀ ਨੇ 2-4 ਦੇ ਬੰਦੇ ਜਿਹੜੇ ਕੰਮ ਕਰਦੇ ਆ, ਬਾਕੀ ਤਾਂ ਸਭ। ਦੇਖੋ, ਮੈਂ ਵਿਦ ਅਟਮੋਸਟ ਰਿਸਪੈਕਟ ਕਹਿ ਰਿਹਾ, ਮੋਦੀ ਸਾਹਿਬ ਦੀ ਕੈਬਨਿਟ ਦੇ ਵਿੱਚ ਵੀ ਹਰੇਕ ਕੈਬਨਿਟ ਦੀ ਤਰ੍ਹਾਂ ਐਵੇਂ ਵਿਹਲੇ ਬਥੇਰੇ ਹੋਰਾਂ ਦੇ ਤੁਸੀਂ ਨਾਮ ਲੈ ਲੈਂਦੇ, ਉੱਥੇ 10-15 ਹੋਰ ਵਿਹਲੇ ਭੱਜੇ ਫਿਰਦੇ ਆ ਮੋਦੀ ਸਾਹਿਬ ਦੀ ਕੈਬਨਿਟ 'ਚ, ਉਹ ਮੈਂ ਮੰਨ ਲੈਂਦਾ ਜੀ। ਪਰ ਜੇ ਤੁਸੀਂ ਕਹੋ ਵੀ ਨਿਤਿਨ ਗਡਕਰੀ ਕੋਲ ਕੰਮ ਕੋਈ ਨਹੀਂ, ਨਿਤਿਨ ਗਡਕਰੀ ਛਾਇਆ ਪਿਆ ਇਸ ਵੇਲੇ ਸਰ, ਨੈਸ਼ਨਲ ਮੀਡੀਆ ਕਿ ਇੰਟਰਨੈਸ਼ਨਲ ਮੀਡੀਆ ਛਾਇਆ ਪਿਆ ਨਿਤਿਨ। ਜੇ ਤੁਸੀਂ, ਮੈਂ ਫਿਰ ਕਹਾਂਗਾ, ਟੋਪ 5 ਨਾਮ ਲੈਣੇ ਆ ਤੇ ਐਸ ਜੈਸ਼ੰਕਰ, ਜੇ ਟੋਪ 3 'ਚ ਆ ਜਾਏਗਾ ਇਹਨਾਂ ਦਾ ਨਾਮ, ਐਸ ਜੈਸ਼ੰਕਰ ਔਰ ਨਿਤਿਨ ਗਡਕਰੀ। ਬਾਕੀ ਤਾਂ ਉੱਥੇ ਵਿਹਲੀ ਜਨਤਾ ਬਥੇਰੀ ਭੱਜੀ ਫਿਰਦੀ ਆ। ਹੁਣ ਆਪਣੇ ਪੰਜਾਬ 'ਚ ਕੀ ਹਰਸਿਮਰਤ ਕੌਰ ਬਾਦਲ ਜੀ ਕੀ ਕੰਟਰੀਬਿਊਸ਼ਨ ਇਹਨਾਂ ਦੀ? ਇਹ ਤੇ ਵੈਸੇ ਹੀ ਹੁੰਦਾ ਵੀ ਚਲੋ ਜੀ ਹਮਾਰੇ ਬਾਦਲ ਸਾਹਿਬ ਸੇ ਸੰਬੰਧ ਹੈ, ਮੋਦੀ ਸਾਹਿਬ ਕਹਿੰਦੇ ਹੋਣਗੇ ਚਲੋ ਜੀ ਹਰਸਿਮਰਤ ਕੌਰ ਬਾਦਲ ਜੀ ਕੋ ਜਾਂ ਸੁਖਬੀਰ ਬਾਦਲ ਜੀ ਆਪਕੋ ਇੱਕ ਕੈਬਨਿਟ ਪੋਜੀਸ਼ਨ ਦੇ ਦਿੱਤੇ ਹੈ, ਇੰਨੀ ਕੀ ਗੱਲ ਆ? ਹੋਰ ਇਹਨਾਂ ਦੀ ਕੀ ਕੰਟਰੀਬਿਊਸ਼ਨ ਹੈ? ਹੋਰ ਸੁਖਬੀਰ ਬਾਦਲ ਸਾਹਿਬ ਜਾਂ ਆਪਣੇ ਹਰਸਿਮਰਤ ਕੌਰ ਬਾਦਲ ਜੀ ਕਿਤੇ ਕੰਮ ਕਰਦੇ ਉੱਥੇ? ਕੋਈ ਵੀ ਨਹੀਂ ਕੰਮ ਕਰਦੇ, ਉਹ ਤਾਂ ਵੈਸੇ ਮੰਤਰੀ ਮੰਤਰੀ ਬਣਾ ਦਿੰਦੇ ਨਾ ਲੋਕਾਂ ਨੂੰ। ਲੇਕਿਨ ਨਿਤਿਨ ਗਡਕਰੀ ਔਰ ਵਾਜਪੇਈ ਸਾਹਿਬ ਦੀ ਤਰਸ ਦੇ ਉੱਤੇ ਬੰਦਾ ਸੈਕੂਲਰ ਹੈ, ਇਹਦੀ ਸੋਚ ਬੜੀ ਵੱਖਰੀ ਹੈ। ਸੁਰਿੰਦਰ ਜੀ ਮੌਂਟਰੀਅਲ ਤੋਂ, ਗੋ ਹੈਡ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਯੁੱਧਵੀਰ ਜੀ, ਬਾਕੀ ਤਾਂ ਆਪਣੇ ਸਾਰੇ ਸਰੋਤੇ ਦੱਸ ਹੀ ਗਏ ਆ, ਗਡਕਰੀ ਸਾਹਿਬ ਵਾਸਤੇ ਉਹਨਾਂ ਦਾ ਕੋਈ ਤੋੜ ਹੈ ਨੀ ਬੀਜੇਪੀ ਚ, ਤੁਸੀਂ ਦੱਸ ਹੀ ਦਿੱਤਾ ਉਹ ਤਾਂ ਪ੍ਰਾਈਮ ਮਿਨਿਸਟਰ ਤੋਂ ਬਾਅਦ ਮੈਨੂੰ ਲੱਗਦਾ ਉਹੀ ਹੈਗੇ ਆ ਇੱਕ ਬੰਦੇ ਜਿਹੜੇ ਕੰਮ ਕਰਨ ਵਾਲੇ ਆ, ਜਿੱਦਾਂ ਉਹਨਾਂ ਨੇ ਹਾਈਵੇ ਕਈ ਕੁਛ ਬਣਾ ਦਿੱਤਾ। ਬਾਕੀ ਜੀ ਆ ਮੈਨੂੰ ਲੱਗਦਾ ਆਪਣੇ ਵਿਰਕ ਸਾਹਿਬ ਆਪਣੀ ਗੱਲ ਜਿਹੜੀ ਗੱਲ ਮੈਂ ਕਹਿਣੀ ਸੀ ਉਹ ਇਹੀ ਕਹਿ ਗਏ ਆ, ਆਪ ਹੀ ਕਹਿ ਗਏ ਆ। ਇਹਨਾਂ ਨੂੰ ਸਾਹਿਬ ਸਰ ਜੀ ਹੈਗਾ ਇੱਦਾਂ ਦੀ ਕੋਈ ਗੱਲ ਕਰਦੇ ਨੀ, ਇਹਨਾਂ ਨੂੰ ਵੀ ਚਾਹੀਦਾ ਹੁੰਦਾ ਵੀ ਬਾਈ ਮੀਡੀਆ ਤੇ ਇਹਨਾਂ ਦਾ ਹੀ ਨਾਂ ਪ੍ਰਪੋਜ਼ ਹੁੰਦਾ ਰਹੇ ਤੇ ਸੋ ਅੱਜ ਉਹਨਾਂ ਨੇ ਉਹ ਕਰਤਾ ਜੀ ਕੰਮ।
ਠੀਕ ਹੈ ਠੀਕ ਹੈ ਜੀ। ਔਰ ਐਲੀਵਲ ਮੋਰਨਿੰਗਸ ਤੋਂ ਜਗਦੀਪ ਸਾਚਾ ਸਾਹਿਬ ਸਾਡੇ ਸਾਰੇ ਸੈਗਮੈਂਟ ਦੇ ਸਪੌਂਸਰ ਨੇ। ਸਾਚਾ ਸਾਹਿਬ ਤੁਹਾਡੇ ਵਿਚਾਰ ਵੀ ਲੈ ਲੈਂਦੇ ਹਾਂ, ਪਰ ਪਹਿਲਾਂ ਬਿਜ਼ਨਸ ਦੀ ਗੱਲ ਕਰ ਲਓ, ਫਿਰ ਤੁਹਾਡਾ ਉਹ ਕੰਮ ਉਹ ਤੁਹਾਡੀ ਐਡ ਨਾ ਰਹਿ ਜਾਵੇ। ਪਹਿਲਾਂ ਸਾਚਾ ਸਾਹਿਬ ਬਿਜ਼ਨਸ ਦੀ ਗੱਲ, ਫਿਰ ਤੁਸੀਂ ਆਪਣੇ ਵਿਚਾਰ ਵੀ ਦੇ ਦਿਓ ਸਾਚਾ ਸਾਹਿਬ। ਹਾਂਜੀ ਹਾਂਜੀ ਸੁਰਿੰਦਰ ਜੀ ਗੱਲ ਫਿਨਿਸ਼ ਕਰ ਲਓ, ਸੁਰਿੰਦਰ ਜੀ ਕੁਛ ਹੋਰ ਐਡ ਕਰਨਾ ਚਾਹ ਰਹੇ। ਹਾਂਜੀ ਗੋ ਹੈਡ।
ਅੱਜ ਤੁਹਾਡੇ ਸਾਰੇ ਹੋਸਟ, ਤੁਹਾਡੇ ਜਿੰਨੇ ਵੀ ਇੱਥੇ ਬੰਦੇ ਆਏ ਪੈਨਲ ਮੈਂਬਰ, ਸਾਰੀ ਗੱਲ ਛੱਡ ਕੇ ਤੇ ਆਪਣੇ ਵਿਰਕ ਸਾਹਿਬ ਦੀ ਜਿਹੜੀ ਆ ਛੁਰਲੀ ਲਾਤੀ ਉੱਤੇ ਡਟ ਗਏ।
ਠੀਕ ਹੈ, ਥੈਂਕ ਯੂ ਥੈਂਕ ਯੂ ਥੈਂਕ ਯੂ ਸੁਰਿੰਦਰ ਸਾਹਿਬ। ਹਾਂਜੀ ਸਾਚਾ ਸਾਹਿਬ ਪਹਿਲਾਂ ਆਪਣੇ ਮੋਰਗੇਜ ਦੀ ਗੱਲ ਕਰ ਲਈ। ਹਾਂਜੀ ਐਲ ਐਮ ਐਲ ਦੀ,
ਜਿਹੜਾ ਕਿ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਨਾਲ ਉਹਨਾਂ ਨੇ ਕੈਲਕੂਲੇਟ ਕਰਕੇ ਦਿੱਤਾ, ਪ੍ਰੋਜੈਕਟਡ ਗਰੋਥ ਉਹਨਾਂ ਨੇ ਕਿਹਾ ਹੈਗਾ। ਸੈਂਟਰਲ ਜਿਹੜਾ ਹੈਗਾ ਆਪਣਾ, ਜਿਹੜਾ ਸੈਂਟਰਲ ਜਿਹੜਾ ਆਪਣਾ ਏਰੀਆ ਆਉਂਦਾ ਹੈਗਾ ਉਹਦੇ ਵਿੱਚ ਡਿਫਰੈਂਟ ਕਾਉਂਟੀ ਵੈਲਿੰਗਟਨ ਵਾਟਰਲੂ ਸਿਮਕੋ ਇਹਦੇ ਵਿੱਚ ਉਹਨਾਂ ਦਾ 32.5% ਗਰੋਥ ਦਾ ਇਹ ਪ੍ਰੋਜੈਕਟ ਕਰ ਰਹੇ ਨੇ, ਯਾਨੀ ਕਿ 630,000 ਮੋਰ ਹਾਊਸਿਸ ਵਿਲ ਬੀ ਰਿਕੁਆਇਰਡ। ਔਰ ਈਸਟਰਨ ਦੇ ਵਿੱਚ ਆਟਵਾ ਤੇ ਆਲ ਅਦਰ ਏਰੀਆ, ਸਾਊਥ ਵੈਸਟਰਨ ਦੇ ਵਿੱਚ ਆਕਸਫੋਰਡ ਤੇ ਮਿਡਲ ਸਿਕਸ ਕਿਹਾ ਉਹਨਾਂ ਨੇ। ਤੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਆਰ ਰਨਿੰਗ ਸ਼ਾਰਟ ਆਫ ਹਾਊਸਿੰਗ, ਸਾਡੇ ਕੋਲ ਬਿਲਡਰਸ ਹੈਵ ਟੂ ਕਮ ਅਪ ਵਿਦ ਨੋਟ ਇਵਨ 3 or 4 million ਔਰ ਮੇ ਬੀ ਅਰਾਊਂਡ 5 million ਹਾਊਸਿਸ ਇਨ ਨੈਕਸਟ 10 years ਟੂ ਕਵਰ ਇਟ ਅਪ, ਜੋ ਕਿ ਬਹੁਤ ਹੀ ਡਿਫੀਕਲਟ ਹੈਗਾ। ਯਾਨੀ ਕਿ ਜਿਹੜੇ ਅਗਰ ਮੈਂ ਇਹਨੂੰ ਕੰਕਲੂਡ ਕਰਾਂਗਾ ਤਾਂ ਮੈਂ ਕਹਾਂਗਾ ਰੈਂਟਿੰਗ ਵਿਲ ਸਟਿਲ ਗੋ ਵੈਰੀ ਹਾਈ ਅਪ। ਇਹ CMSE ਦੀ ਇੱਕ ਇੰਟਰਨਲ ਬੈਂਕ ਦੇ ਨਾਲ ਡਿਸਕਸ਼ਨ ਦੇ ਵਿੱਚ ਆਈ ਗੋਟ ਦਿਸ ਰਿਪੋਰਟ ਇਨ ਹੈਂਡ ਔਰ ਮੈਂ ਇਹ ਕਹਿ ਰਹੀ ਸੀ। ਦੂਜੀ ਗੱਲ ਹੈਗੀ ਜਿਹੜਾ ਆਪਾਂ ਕਹਿੰਦੇ ਕਿ 2% ਵੱਧ ਗਿਆ ਹੈਗਾ ਜੀ ਇੰਟਰਸਟ ਰੇਟ, ਜਿਹੜਾ ਵਧੀਆ ਹੈਗਾ ਜਿਹੜਾ ਕੁਆਲੀਫਾਇੰਗ ਇੰਟਰਸਟ ਰੇਟ ਹੈਗਾ, ਨਥਿੰਗ ਟੂ ਵਰੀ ਅਬਾਊਟ। ਬਿਕੋਜ਼ ਕਿਆ ਹੁੰਦਾ ਕਿ ਜਿਹੜਾ ਅੱਜ ਦੀ ਡੇਟ ਦੇ ਵਿੱਚ ਅਗਰ ਕਿਸੇ ਨੇ ਵੇਰੀਏਬਲ ਲੈਣਾ ਹੈਗਾ, ਫੋਰ ਐਗਜ਼ਾਮਪਲ 5 years ਦਾ, ਅਸੀਂ ਡਿਸਕਾਊਂਟ ਦੇਣ ਦੇ ਬਾਅਦ, ਮੇਜਰ ਡਿਸਕਾਊਂਟ ਦੇਣ ਦੇ ਬਾਅਦ ਸਾਡਾ ਇੰਟਰਸਟ ਰੇਟ ਹੁੰਦਾ 3.2%। ਇਹਦੇ ਉੱਪਰ 2% ਐਡ ਕੀਤਾ ਬੈਂਕ, ਯਾਨੀ ਕਿ ਸਾਡਾ 5.2 ਤੇ ਇਦਰ ਆਫ ਦਾ ਟੂ ਹਾਈਐਸਟ ਅੱਜ ਵੀ ਸਟ੍ਰੈਸ ਟੈਸਟ ਜਦੋਂ ਕਰਦੇ ਹੈਗੇ 5.24 ਹੈਗਾ ਤੇ ਕੋਈ ਇਟ ਇਜ਼ ਰੀਡਿੰਗ ਇਨ ਬਿਟਵੀਨ ਦਾ ਲਾਈਨਸ। ਫੁੱਲ ਇਨਫੋਰਮੇਸ਼ਨ ਇਜ ਕਿ ਹਾਲੇ ਵੀ 5.24 ਦੇ ਉੱਪਰ ਹੀ ਕੁਆਲੀਫਾਈ ਕਰ ਰਹੇ ਨੇ ਬੈਂਕ, ਸੋ ਨਥਿੰਗ ਟੂ ਵਰੀ ਅਬਾਊਟ ਔਨ ਦਾ ਮੋਰਗੇਜ ਪਾਰਟ। ਯੈਸ, ਜਿਹੜੀ ਤੀਜੀ ਗੱਲ ਹੈਗੀ ਹੈ, ਇੱਕ ਹੋਰ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਪਰ ਮੰਥ ਪੇਮੈਂਟ ਜਿਹੜੀ ਵੱਧ ਜਾਂਦੀ ਹੈਗੀ ਬਿਕੋਜ਼ ਇੰਟਰਸਟ ਰੇਟ ਹਾਈ ਗਿਆ ਹੈਗਾ, ਨੋ, ਕੋਈ ਕੋਈ ਬੈਂਕਾਂ ਨੇ ਐਮੋਰਟਾਈਜੇਸ਼ਨ ਓਵਰ 30 years ਕਰਤੀ ਹੈਗੀ ਹੈ। ਮੰਨ ਲਓ ਅਗਰ ਮੈਂ 30 years ਤੇ ਲਿੱਤਾ ਹੈਗਾ ਔਰ ਅੱਜ ਇੰਟਰਸਟ ਰੇਟ ਵੱਧ ਗਿਆ ਹੈਗਾ, ਮਾਈ ਪੇਮੈਂਟ ਟੂਵਰਡ ਇੰਟਰਸਟ ਇਜ਼ ਹਾਇਰ ਡੈਫੀਨੇਟਲੀ, ਪਰ ਲੇਕਿਨ ਮੇਰੀ ਜਿਹੜੀ ਐਮੋਰਟਾਈਜੇਸ਼ਨ ਹੋਏਗੀ, ਯਾਨੀ ਕਿ 10 years ਜਿਹੜੀ ਮੇਰੀ ਮੋਰਗੇਜ ਦੀ ਹੋਏਗੀ, ਇਟ ਕੈਨ ਗੋ ਅਪ ਟੂ, ਉਹ ਆਪਣੇ ਆਪ ਆਟੋਮੈਟਿਕਲੀ ਕੰਪਿਊਟਰਾਈਜ਼ਡ 32, 33, 35 years ਤੱਕ ਜਾ ਰਹੇ ਨੇ, ਤਾਂ ਕਿ ਤੁਹਾਨੂੰ ਮੰਥਲੀ ਕੋਈ ਪ੍ਰੋਬਲਮ ਨਾ ਆਏ। ਯਾਨੀ ਕਿ ਇਹ ਸਾਰਾ ਚੀਜ਼ ਇਹ ਕੰਕਲੂਡ ਕਰਦੀ ਹੈ, ਈਵਨ ਇਫ ਦਾ ਇੰਟਰਸਟ ਰੇਟ ਹੈਜ਼ ਗੋਨ ਹਾਈ, ਜਿਹੜਾ ਮੋਰਗੇਜ ਕੁਆਲੀਫਿਕੇਸ਼ਨ ਇੰਨਾ ਡਿਫੀਕਲਟ ਨਹੀਂ ਹੈਗਾ। ਆਪਾਂ ਇੱਕ ਪਰਸੈਪਸ਼ਨ ਫੋਰਮ ਕੀਤਾ ਕਿ ਮੋਰਗੇਜ ਕੁਆਲੀਫਿਕੇਸ਼ਨ ਅੱਜ ਵੀ ਉਹੀ ਟਾਈਪ ਦਾ ਹੀ ਹੈ ਜਿਹੜਾ ਪਹਿਲਾਂ ਵੀ ਸੀਗਾ, ਤੇ ਯੈਸ, ਇਹ ਜ਼ਰੂਰ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹਾਊਸਿੰਗ ਦੀ ਸ਼ਾਰਟਫਾਲ ਪੈਣੀ ਹੈਗੀ ਹੈ, ਐਂਡ ਗੁੱਡ ਟਾਈਮ ਟੂ ਬਾਏ। ਏਰੀਆ ਮੈਂ ਦੱਸਦਾ ਹੈਗਾ, ਸਿਮਕੋ ਲੈ ਲਓ, ਵੈਲਿੰਗਟਨ ਲੈ ਲਓ, ਹੋਰ 2-3 ਏਰੀਆ ਵਾਟਰਲੂ ਲੈ ਲਓ, ਇਹ ਸਭ ਜਗ੍ਹਾ ਦੇ ਵਿੱਚ ਇਨਵੈਸਟਮੈਂਟ ਵਿਲ ਬੀ ਗ੍ਰੇਟ। ਜੇ ਤੁਸੀਂ ਰਹਿਣਾ ਵੀ ਚਾਹੁੰਦੇ ਹੈਗੇ ਹੋ, ਤੁਸੀਂ ਇਸ ਪਾਸੇ ਚ ਪਲੀਜ਼ ਕਾਇੰਡਲੀ ਦੇਖ ਲਓ, ਜਿਹੜੇ ਡਿਫਰੈਂਟ ਕਾਉਂਟੀ ਵੀ ਹੈਗਾ, ਦੀਜ਼ ਆਰ ਦਾ 4 ਏਰੀਆ ਜਿਹਦੇ ਵਿੱਚ ਤੁਸੀਂ ਸੈਂਟਰਲ ਦੇ ਵਿੱਚ ਸੋ ਸਕਦੇ ਹੋ ਆਪਣੀ ਇਨਵੈਸਟਮੈਂਟ ਕਰਨ ਵਾਸਤੇ, ਬਿਕੋਜ਼ ਇੱਧਰ ਪਾਪੂਲੇਸ਼ਨ ਬੂਸਟ ਹੋਣੀ ਹੈ ਹਾਲੇ। ਤੇ ਕਿਸੇ ਨੂੰ ਵੀ ਕੋਈ ਟਾਈਪ ਦਾ ਕੁਸ਼ਚਨ ਹੋਏ, ਫੋਰ ਐਗਜ਼ਾਮਪਲ ਲਾਈਕ ਮੋਰਗੇਜ ਕੁਆਲੀਫਿਕੇਸ਼ਨ ਨੂੰ ਲੈ ਕੇ ਜਾਂ ਲੱਗਦਾ ਕਿ ਸਾਡਾ ਰੀਅਲ ਅਸਟੇਟ ਨੂੰ ਲੈ ਕੇ, ਵਨ ਸਟੋਪ ਸ਼ਾਪ LML ਮੋਰਗੇਜਿਸ ਸਾਡੇ ਕੋਲ ਡੈਡੀਕੇਟਡ ਟੀਮ ਹੈਗੀ ਹੈ, ਅਸੀਂ ਅੰਡਰ ਰਾਈਟ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਅਸੀਂ ਅੰਡਰ ਰਾਈਟ ਕਰਦੇ ਹਾਂ, ਐਂਡ ਦੈਟ ਇਜ਼ ਵਾਈ 99% ਸਾਡੀ ਕੋਈ ਮੋਰਗੇਜ ਫਾਲਸੂ ਨਹੀਂ ਕਰਦੀ ਹੈ।
ਸਾਡੇ ਕੋਲ ਏ ਲੈਂਡਰ ਹੈਗੇ ਨੇ, ਬੀ ਲੈਂਡਰ ਹੈਗੇ ਨੇ, ਸਾਡੇ ਕੋਲ ਈਵਨ ਇਮੀਡੀਏਟ ਕਲੋਜ਼ਿੰਗ ਵਾਸਤੇ ਸੀ ਲੈਂਡਰ ਹੈਗੇ ਨੇ ਐਂਡ ਵੈਰੀ ਕੰਪੀਟੀਟਿਵ ਰੇਟ. ਮੈਂ ਕਹਿੰਦਾ ਕੋਈ ਕੋਈ ਸੀ ਲੈਂਡਰ ਕਹਿੰਦਾ ਕਿ ਸਾਡਾ 13%, 14%, 11% ਇੰਟਰਸਟ ਰੇਟ ਹੈ. ਨੋ, ਅਸੀਂ ਪਹਿਲਾਂ ਵਿਚਕਾਰ ਸਾਡਾ ਪ੍ਰਮੋਸ਼ਨ ਚੱਲ ਰਿਹਾ ਸੀਗਾ ਅ ਮੰਥ ਬੈਕ 4.99 ਉਹ ਵੀ ਪ੍ਰਾਈਵੇਟ ਮੋਰਗੇਜ ਇਹੋ ਜਿਹੇ ਵੀ ਹੈਗੇ ਨੇ ਐਂਡ ਦੇਰ ਆਰ ਬੈਂਕ ਜਿਹੜੇ ਹਾਲੇ ਵੀ 95% ਡਿਪੈਂਡਿੰਗ ਅਪੋਨ ਦਾ ਸਿਚੁਏਸ਼ਨ 95% ਤੱਕ ਵੀ ਲੈਂਡ ਕਰ ਰਹੇ ਨੇ ਔਨ ਦਾ ਬੀ ਲੈਂਡਿੰਗ ਸਾਈਡ. ਤੇ ਉਸ ਲਈ ਪਲੀਜ਼ ਫੀਲ ਫਰੀ, ਕਦੀ ਵੀ ਕਿਸੇ ਨੂੰ ਕਿਸੇ ਦੇ ਕ੍ਰੈਡਿਟ ਦਾ ਇਸ਼ੂ ਹੈਗਾ, ਹਾਊ ਟੂ ਰੀਬਿਲਡ ਦਾ ਕ੍ਰੈਡਿਟ, ਇਹ ਵੀ ਬਹੁਤ ਵੱਡੀ ਗੱਲ ਹੈਗੀ ਹੈ. ਦਿਸ ਆਲਸੋ ਵੀ ਕੈਨ ਐਜੂਕੇਟ ਯੂ ਕਿ ਤੁਸੀਂ ਆਪਣਾ ਜੇ ਤੁਹਾਡਾ ਮੰਨ ਲਓ ਕੋਈ ਪ੍ਰਪੋਜ਼ਲ ਹੋ ਗਿਆ ਜਾਂ ਤੁਹਾਡਾ ਕੋਈ ਵੀ ਬੈਂਕਰਪਸੀ ਡਿਕਲੇਅਰ ਕੀਤੀ, ਕੁਛ ਵੀ ਹੋਏਗਾ, ਪਲੀਜ਼ ਲੈਟ ਮੀ ਲੈਟ ਅਸ ਨੋ. ਅਸੀਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਰਿਕੁਐਸਟ ਕਰਾਂਗਾ ਆਪਣੇ ਆਪ ਨੂੰ ਕਦੀ ਵੀ ਡੈਲੀਕੁਐਂਸੀ ਤੋਂ ਬਚਾਓ ਆਪਣੇ ਆਪ ਨੂੰ, ਨੰਬਰ ਵਨ. ਸੈਕੰਡਲੀ ਮੈਂ ਇਹ ਕਹਾਂਗਾ ਕਿ ਕਦੀ ਵੀ ਜਾ ਕੇ ਤੁਸੀਂ ਪ੍ਰਪੋਜ਼ਲ ਵਗੈਰਾ ਤੇ ਇਮੀਡੀਏਟਲੀ ਜੰਪਿੰਗ ਨਾ ਕਰੋ, ਕਿਉਂਕਿ ਥੋੜਾ ਹੈ ਡੈਫੀਨੇਟਲੀ ਕੈਸ਼ ਫਲੋ ਦਾ ਥੋੜਾ ਇਸ਼ੂਜ਼ ਹੈਗੇ ਨੇ. ਗਵਰਨਮੈਂਟ ਹੈਜ਼ ਟੂ ਵਰਕ ਹਾਰਡ. ਮੈਂ ਹਾਲੇ ਵੀ ਕਹਿੰਦਾ ਆਈ ਸਟਿਲ ਐਡਵੋਕੇਟ ਜਿਹੜੇ ਫਸਟ ਟਾਈਮ ਹੋਮ ਬਾਇਰ ਹੈਗੇ ਨੇ, ਜ਼ੀਰੋ ਡਾਊਨ ਪੇਮੈਂਟ, 45 ਈਅਰ ਦਾ ਮੋਟਰਾਈਜੇਸ਼ਨ ਜਾਂ ਲਾਈਫ ਟਾਈਮ ਮੋਰਗੇਜ ਜਿਹੜੀ ਯੂਐਸ ਚ ਹੈਗੀ ਹੈ, ਵੀ ਸ਼ੁਡ ਬ੍ਰਿੰਗ ਇਨ ਦੋਜ਼ ਪ੍ਰੋਡਕਟ. 0% ਡਾਊਨ ਪਹਿਲਾਂ ਵੀ ਸੀਗਾ ਔਰ ਅੱਜ ਵੀ ਆ ਸਕਦੇ ਹੈਗੇ ਆ. ਪਰ ਯੈਸ, ਇਹ ਚੀਜ਼ਾਂ ਨੂੰ ਦੇਖ ਕੇ ਕਿਸੇ ਨੂੰ ਕੋਈ ਕੁਛ ਸੈਲਫ ਇੰਪਲੋਇਡ ਹੋਏ, ਇਨਕਮ ਘੱਟ ਸ਼ੋ ਕਰਦਾ ਹੈਗਾ, ਦੇਅਰ ਆਰ ਬੈਂਕ. ਹੁਣ ਵੀ ਮੈਂ ਜਾਣਦਾ ਕਿ ਮੇਰੇ ਇੱਕ ਆਈ ਕੈਨੋਟ ਟੇਕ ਦਾ ਨੇਮ, ਬਟ ਹਾਲੇ ਵੀ 4.3 million, 4.6 million ਦੀ ਪ੍ਰੋਪਰਟੀ ਬਾਏ ਹੋ ਰਹੀ ਹੈ ਔਰ ਉਹਦੀ ਮੋਰਗੇਜ ਵੀ ਹੋ ਰਹੀ ਹੈਗੀ ਹੈ ਐਂਡ ਇਟ ਇਜ਼ ਨੋਟ ਅ ਬਿਗ ਡੀਲ. ਉਹਨਾਂ ਦੇ ਜਿਹੜਾ ਉਹ ਪ੍ਰੋਫਾਈਲ ਹੁੰਦਾ ਹੈਗਾ, ਇਟਸ ਨੋਟ ਅ ਬਿਗ ਡੀਲ. ਬੈਂਕ ਅਪਰੂਵ ਕਰ ਰਹੀ ਹੈ, ਉਹ ਵੀ ਏ ਲੈਂਡਰ ਕਰ ਰਿਹਾ ਹੈਗਾ ਅੰਡਰ ਡਿਫਰੈਂਟ ਪ੍ਰੋਗਰਾਮਸ, ਹਾਈ ਨੈਟਵਰਕ ਪ੍ਰੋਗਰਾਮ. ਮੈਂ ਤੇ ਆਈ ਕੈਨੋਟ ਸਪੀਕ ਬਿਕੋਜ਼ ਮੈਂ ਉਹ ਬੈਂਕ ਨਾਲ ਡੀਲ ਨਹੀਂ ਕਰਦਾ, ਬਟ ਅਗਰ ਕਿਸੇ ਨੂੰ ਵੀ ਚਾਹੀਦਾ ਹੈਗਾ ਮੋਰਗੇਜ ਜਾਂ ਕਿਸੇ ਨੂੰ ਇਹੋ ਜਿਹੀ ਕੋਈ ਹੈਗੀ ਸਿਚੁਏਸ਼ਨ, ਆਈ ਕੈਨ ਡੈਫੀਨੇਟਲੀ ਗੈਟ ਦੈਮ ਆਊਟ. ਮੇਰਾ ਨੰਬਰ ਹੈਗਾ 416-725-7872, 416-725-7872. ਜੀ
ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ ਔਰ ਤੁਹਾਡਾ ਬਹੁਤ ਧੰਨਵਾਦ. ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਅੱਜ ਸ਼ਾਮ ਨੂੰ ਜਿਹੜੀ ਆ ਉਹ ਜਾਰੀ ਰਹੇਗੀ. ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ. ਹਾਂਜੀ, ਔਰ ਇੱਥੇ ਲਵਾਂਗੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ. ਬ੍ਰੇਕ ਤੋਂ ਬਾਅਦ ਵੀ ਵਿਲ ਕੈਰੀ ਔਨ ਦਾ ਡਿਸਕਸ਼ਨ. ਬ੍ਰੇਕ ਤੋਂ ਬਾਅਦ
चाहते हैं तो उपेंद्र अवस्थी जी लाए हैं आपके लिए रिजॉर्ट विद 11 कॉटेजेस एंड ओनर्स रेजिडेंस विद 7 बेडरूम्स, 3000 फीट ऑफ वाटर फ्रंट, 100 एकर्स ऑफ लैंड ऑन जॉर्जियन बे. गेट $2000 रेंट पर वीक फ्रॉम एवरी कॉटेज. बहुत ही प्रॉफिटेबल बिजनेस है, वेरी क्लोज टू पेरी साउंड. तो सोचिए मत, कॉल कीजिए अभी उपेंद्र अवस्थी जी को टू डिस्कस हाउ कैन यू मेक मनी वाइल स्लीपिंग और डिस्कस करो प्रॉफिट नंबर्स सिर्फ 20 मिनट्स की शॉर्ट मीटिंग में. कॉल करो 6473028589, 6473028589 पर. लाइफ सही है, टेंशन तो बिल्कुल नहीं है, क्योंकि आर्मर इंश्योरेंस की हर एक एडवाइस एकदम सही है. सही एडवाइस और डिस्काउंट के साथ लेकर आए हैं आपके लिए होम एंड ऑटो इंश्योरेंस फॉर एनीवन वर्किंग इन ट्रकिंग इंडस्ट्री, वो भी ओंटारियो में. अप टू 25% डिस्काउंट मिल रहा है टू ऑल द प्रोफेशनल लाइसेंस होल्डर, चाहे रियल एस्टेट, लॉयर, अकाउंटेंट, पैरालीगल, एनीबडी हु हैज प्रोफेशनल लाइसेंस. ऑल्सो और लाइफ इंश्योरेंस, ट्रेवल, मेडिकल इंश्योरेंस का रखते हैं खास ख्याल आर्मर इंश्योरेंस. कॉल नाउ 9053345500, 9053345500, आर्मर इंश्योरेंस.
अरे रिया, तुम्हें कोई अच्छी जगह पता है जहाँ हम ब्रेकफास्ट कर सकें?
तुम्हें अभी तक पता नहीं चला कि GTA में पहला IHOP आ गया है, वो भी हमारी शहर ब्रैम्पटन में.
IHOP मतलब वर्ल्ड फेमस पैनकेक्स, अब हमारे शहर ब्रैम्पटन में.
सिर्फ वर्ल्ड फेमस पैनकेक्स नहीं, ऑल डे ब्रेकफास्ट, लंच एंड डिनर भी इंजॉय कर सकते हैं, साथ ही डिलिशियस मिल्क शेक्स, वनीला, स्ट्रॉबेरी और ओरियो फ्लेवर्स में.
अरे इनका एड्रेस तो बताओ और कॉन्टैक्ट नंबर भी दो.
बिल्कुल, IHOP अब खुल गया है ब्रैम्पटन में, 50 बिस्केंट क्रेसेंट ब्रैम्पटन, मेजर सेक्शन हाईवे 410 एंड स्टील्स एवेन्यू. ये सुबह 6 बजे से लेकर रात को 10 बजे तक खुले होते हैं और हम सब एंजॉय कर सकते हैं इनकी एक्सटेंसिव वैरायटी ऑफ मेन्यू.
इनका नंबर है 9054599IHOP या फिर कॉल करें 9054594467 पर.
IHOP, लेट्स पुट अ स्माइल ऑन योर प्लेट. इडली डोसा सांबर लाया लाया लाया। अब हर दिन यही बोलोगे आप वर्ल्ड नंबर वन इंडियन वेजिटेरियन रेस्टोरेंट सरवना भवन जब है आपके पास मेखावन एंड फिंच पर जबरदस्त धमाका आपके लिए वो साउथ इंडियन मसाले जो खुद बनाते हैं कोकोनट चटनी हर दिन आपके लिए फ्रेश बनाते हैं तो क्यों ना कहलाएं वर्ल्ड नंबर वन सरवना भवन कॉल 416-293-7755 McCoven and Finch intersection Scarborough
सिर्फ कार्टून्स में ही टाइगर्स की आवाज सुनी है या असली में भी टाइगर को मिलना है जी हाँ इंश्योरेंस टाइगर से मिलिए 416-224-2800 आपकी सभी इंश्योरेंस रिलेटेड नीड्स के लिए है इंश्योरेंस टाइगर 416-224-2800
हमारे साथ है इस सेगमेंट के मेन स्पॉन्सर स्वप्नाचारी होम लाइफ गैलेक्सी रियल एस्टेट से जो शेयर करेंगी मार्केट अपडेट
सलाम नमस्ते सत श्री अकाल मैं रियल एस्टेट ब्रोकर हूँ विद होम लाइफ गैलेक्सी मुझे इस इंडस्ट्री में बहुत सारे सालों का अनुभव है इस रेडियो प्रोग्राम के जरिए मैं आपको रियल एस्टेट के बारे में डिफरेंट डिफरेंट टॉपिक्स जो है उनके बारे में मैं नॉलेज और इन्फॉर्मेशन शेयर करना चाहती हूँ तो आप जब घर खरीद रहे हैं या फिर घर बेचना चाह रहे हैं तो फिर आप एक इन्फॉर्म्ड और एक नॉलेजेबल डिसीजन बना सकते हैं आई एम श्योर आप सारे जानना चाह रहे होंगे कि इस वक्त रियल एस्टेट मार्केट कैसा है जैसे कि आप सारे जानते हैं दो तीन महीने पहले तो मार्केट रियली हॉट था और बहुत सारे बायर्स सोच में आ गए थे कि क्या मैं घर खरीद सकता हूँ क्या मैं घर अफोर्ड कर सकता हूँ अब जब इंटरेस्ट रेट थोड़ा सा इंक्रीज हो गया है घर अब काफी टाइम घर मार्केट में रहने लगा है और अफोर्डेबल भी हो गया है ओनली सवाल जो आपको करना है आपसे क्या आपका क्रेडिट सही है आपके पास इनफ पैसे हैं डाउन पेमेंट के लिए और मंथली मॉर्गेज पेमेंट जो है वो अफोर्डेबल है या नहीं आपके और आपकी फैमिली के लिए अगर इन सवालों का जवाब हाँ है तो फिर आप होम ओनरशिप के लिए बिल्कुल रेडी हो अगर आप कोई भी सवाल करना चाहते हैं मुझे रियल एस्टेट के बारे में या फिर आपको कोई मॉर्गेज रिन्यूअल या मॉर्गेज रिलेटेड क्वेश्चन है तो फिर मैं आपको मेरे टीम में सही मॉर्गेज ब्रोकर के साथ मैं आपको कनेक्ट कर सकती हूँ आपको कोई भी सवाल हो तो फिर आप मुझे कॉल कर सकते हैं मेरा नंबर है 416-888-9492 थैंक यू
ये थी रियल एस्टेट मार्केट अपडेट फ्रॉम स्वप्नाचारी होम लाइफ गैलेक्सी रियल एस्टेट कॉल 416-284-5555 416-284-5555 स्वप्नाचारी
यू कैन लिसन टू द हेडलाइंस एनीवेयर But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South
Asian Pulse. कि महाराष्ट्र दे विच की ताजा स्थिति है पहला नंबर गेम कित्थे खड़ी है नंबर के नाल है क्योंकि सारी गल ते आके नंबरां दे उत्ते मुकनी है सो बीजेपी कोल किन्ने नंबर ने इस वेले शिवसेना कोल किन्ने नंबर ने एकनाथ शिंदे जिहड़े के बीजेपी दे नाल जुड़न दी गल कर रहे ने शिवसेना दे एमएलए अपने नाल दस रहे ने सो एकनाथ शिंदे जिहड़े ने उन्हां कोल शिवसेना दे किन्ने एमएलए ने इंडिपेंडेंट मिला के टोटल कित्थे गिनती खड़ी है एनसीपी कित्थे खड़ी है कांग्रेस कित्थे खड़ी है सारा नंबर सहित डिटेल मामला की बन सकता है ਉਹ ਤੁਹਾਡੇ ਨਾਲ ਹੁਣੇ ਸ਼ੇਅਰ ਕਰਾਂਗੇ ਦਾਵਾ ਸਾਰੇ ਹੀ ਗਰੁੱਪਸ ਦਾ ਜਿੱਥੇ ਸ਼ਰਦ ਪਵਾਰ ਕਹਿ ਰਹੇ ਨੇ ਕਿ ਸਾਡੇ ਕੋਲ ਨੰਬਰ ਮੌਜੂਦ ਨੇ ਅਸੀਂ ਫਲੋਰ ਟੈਸਟ ਦੇ ਵਿੱਚ ਸਾਡੇ ਕੋਲ ਮੈਜੋਰਟੀ ਹੈ ਏਕਨਾਥ ਸ਼ਿੰਦੇ ਕਹਿੰਦੇ ਆ ਸਾਡੇ ਕੋਲ ਨੰਬਰ ਮੌਜੂਦ ਨੇ ਸੋ ਕਿਹਦੇ ਕੋਲ ਆ ਕਿਆ ਬੀਜੇਪੀ ਦੀ ਐਂਟਰੀ ਹੋ ਜਾਏਗੀ ਸਰਕਾਰ ਬਣ ਜਾਏਗੀ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਨਹੀਂ ਸੋ ਇਹ ਹੁਣੇ ਤੁਹਾਨੂੰ ਅਨਾਲਿਸਿਸ ਕਰਕੇ ਦੱਸਦੇ ਹਾਂ ਔਰ ਜੋ ਲੇਟੈਸਟ ਅਪਡੇਟਸ ਆਈਆਂ ਨੇ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਉਹ ਕਹਿੰਦੇ ਦੋ ਬੰਦੇ ਤਾਂ ਬਾਹਰ ਫਰਾਰ ਵੀ ਹੋ ਗਏ ਦੋ ਕਾਤਲ ਜਿਹੜੇ ਨੇ ਦੋ ਅਲੈਜਡ ਜਿਹੜੇ ਸੀਗੇ ਗੈਂਗਸਟਰ ਉਹ ਬਾਹਰ ਚਲੇ ਗਏ ਨੇ ਇੰਡੀਆ ਤੋਂ ਬਾਹਰ ਜਾਲੀ ਪਾਸਪੋਰਟ ਵੱਖਰੇ ਵੱਖਰੇ ਨਾਵਾਂ ਦੇ ਉੱਤੇ ਵੀ ਕਈ ਲੋਕਾਂ ਕੋਲ ਜਿਹੜੇ ਹੁੰਦੇ ਨੇ ਉਹਦੇ ਜ਼ਰੀਏ ਉਹ ਬਾਹਰ ਵੀ ਚਲੇ ਜਾਂਦੇ ਨੇ ਸੋ ਇਹਦੀ ਵੀ ਸਾਰੀ ਲੇਟੈਸਟ ਰਿਪੋਰਟ ਕੀ ਹੈਗੀ ਆ ਉਹ ਸਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ SYL ਉਹ ਵੀ ਜਿਹੜਾ ਹੈ ਜੀ ਉਹ ਬਾਹਰ ਆ ਗਿਆ ਯੂਟਿਊਬ ਦੇ ਉੱਤੇ ਆ ਗਿਆ ਸੋ ਇਹ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਲੇਕਿਨ ਉਸ ਤੋਂ ਪਹਿਲਾਂ ਸਤਨਾਮ ਜੰਡਾ ਸਾਹਿਬ ਸਾਡੇ ਇਸ ਸੈਗਮੈਂਟ ਦੇ ਮੇਨ ਸਪੌਂਸਰ ਨੇ ਉਹਨਾਂ ਨਾਲ ਜਰਾ ਗੱਲ ਕਰ ਲਈਏ ਜਦੋਂ ਤੁਹਾਨੂੰ ਜ਼ਰੂਰਤ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਰੀਅਲ ਸਟੇਟ ਦੀ ਤੁਹਾਡੀ ਜ਼ਰੂਰਤ ਹੈ ਤੋ ਸਤਨਾਮ ਜੰਡਾ ਸਾਹਿਬ ਨੂੰ ਤੁਸੀਂ ਯਾਦ ਰੱਖਣਾ ਸਤਨਾਮ ਜੰਡਾ ਸਾਹਿਬ ਸਤਿ ਸ਼੍ਰੀ ਅਕਾਲ ਵੈਲਕਮ ਜੀ
ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਲਾਮ ਅਲੈਕੁਮ ਜੀ ਸਾਰਿਆਂ ਨੂੰ
ਔਰ ਮੈਂ ਦੱਸ ਦਵਾਂ ਕਿ ਨੰਬਰ ਬੜਾ ਆਸਾਨ ਹੈ ਸਤਨਾਮ ਜੰਡਾ ਸਾਹਿਬ ਦਾ ਨੰਬਰ ਨੋਟ ਕਰ ਲਓ 416-222-5000 ਤੁਸੀਂ ਯਾਦ ਰੱਖਣਾ 416-222-5000 416-222-5000 ਹਾਂਜੀ ਸਤਨਾਮ ਜੰਡਾ ਸਾਹਿਬ ਅੱਜ ਕੀ ਖਬਰ ਸਾਂਝੀ ਕਰ ਰਹੇ ਹੋ
ਦੇਖੋ ਜੀ, ਆਪਾਂ ਪਿਛਲੇ ਵੀਕ ਆਪਾਂ ਤੁਹਾਡੇ ਨਾਲ ਗੱਲ ਕੀਤੀ ਸੀ ਪਰਸਨਲੀ ਕਿ ਮੇਰੇ ਕੋਲ 10 ਟੋਨ ਹੋਮ ਸਿਰਫ ਮੇਕੋ ਰਾਈਟ ਨੇ, ਉਹਦੇ ਟੋਨ ਹੋਮ ਨਿਆਗਰਾ ਫਾਲ ਚ ਆਏ ਨੇ, ਸਿਰਫ 3 ਮਿੰਟ ਦੀ ਡਰਾਈਵ ਦੇ ਉੱਤੇ ਕਲਿਫਟਨ ਹਿੱਲ ਜਿਹੜੀ ਹੈਗੀ ਆ ਉੱਥੇ ਤੱਕ 3 ਮਿੰਟ ਡਰਾਈਵ ਆ, ਉੱਥੋਂ ਸਿਰਫ ਬ੍ਰਾਂਡ ਨਿਊ 10 ਹੋਮ ਆ ਰਹੇ ਨੇ, ਤੇ ਉਹ ਸਿਰਫ ਮੇਰੇ ਕੋਲ ਰਾਈਟ ਨੇ, ਕਿਸੇ ਹੋਰ ਕੋਲ ਰਾਈਟ ਹੈ ਨੀ ਗੇ। ਜੇ ਕਿਸੇ ਨੇ ਮੇਰੇ ਕੋਲ ਬਿਲਡਰ ਨੇ ਮੈਨੂੰ ਪ੍ਰਾਈਸ ਨਹੀਂ ਦਿੱਤੀ, ਪ੍ਰਾਈਸ ਮੇਰੇ ਕੋਲ ਇੱਕ ਅੱਧੇ ਦਿਨ ਚ ਆਜੂਗੀ, ਡਿਪੋਜ਼ਿਟ ਸਟਰਕਚਰ ਵੀ ਇੱਕ ਅੱਧੇ ਦਿਨ ਚ ਆਜੂਗਾ, ਮੇਰਾ ਸਾਈਨ ਉੱਥੇ ਵੱਡਾ ਲੱਗ ਗਿਆ ਜੀ, ਵੱਡਾ ਬਿੱਲ ਬੋਰਡ ਉੱਥੇ ਲਾਤਾ ਉਸੇ ਜਗ੍ਹਾ ਤੇ ਜਿੱਥੇ ਬਾਨੇ ਨੇ, ਉੱਥੇ ਮੇਰਾ ਬਿੱਲ ਬੋਰਡ ਲਾਇਆ, 2 ਦਿਨ ਹੋ ਗਏ ਉੱਥੇ ਲਾ ਕੇ ਆ ਗਿਆ ਮੈਂ। ਤੇ ਕਿਸੇ ਨੂੰ ਟੋਨ ਹੋਮ ਚਾਹੀਦਾ ਉੱਥੇ, ਕਿਉਂ ਹੁਣ ਵੀ ਵਿਦ ਫਿਨਿਸ਼ ਬੇਸਮੈਂਟ ਆਊਗਾ, 2018 ਤੋਂ ਲੈ ਕੇ 2000 ਸਕੇਅਰ ਫੁੱਟ ਦੇ ਬੇਸਮੈਂਟ ਪਲੱਸ ਫਿਨਿਸ਼ ਬੇਸਮੈਂਟ ਸਾਰੇ ਅਪਲਾਈਸੈਂਸ ਦੇ ਨਾਲ ਆ ਰਹੇ ਨੇ, ਤੇ ਉਹਦੇ ਬਾਰੇ ਕਿਸੇ ਨੂੰ ਕੋਈ ਚਾਹੀਦੀ ਹੈ, ਕਿਸੇ ਨੂੰ ਬੁੱਕ ਕਰਾਉਣੀ ਹੈਗੀ, ਉਹਦੀ ਪ੍ਰੀ ਕੰਸਟਰਕਸ਼ਨ 2024 ਦੇ ਵਿੱਚ ਮਿਲਣਗੇ ਜੁਲਾਈ ਦੇ ਵਿੱਚ ਉਹ। ਤੇ ਗਿਮੀ ਕੋਲ 416-222-5000। ਆਲਸੋ ਮੇਰੇ ਕੋਲ ਬਿਟਵੀ ਦੇ ਵਿੱਚ ਇੱਕ ਘਰ ਹੈਗਾ ਪ੍ਰਾਈਵੇਟ ਸੇਲ ਦੇ ਉੱਤੇ, ਉਹ ਕਿਸੇ ਨੂੰ ਚਾਹੀਦਾ, ਸਿੰਗਲ ਗਰਾਜ 2000 ਸਕੇਅਰ ਫੁੱਟ ਦੇ ਵਿੱਚ ਫੁੱਲੀ ਰੈਨੋਵੇਟਡ, ਕੋਈ ਉਹਨਾਂ ਨੇ $200,000 ਉਸ ਘਰ ਦੇ ਉੱਤੇ ਲਾਇਆ ਹੋਇਆ। ਜੇ ਕਿਸੇ ਨੂੰ ਚਾਹੀਦਾ ਪ੍ਰਾਈਵੇਟ ਸੇਲ ਤੇ ਲੱਗਾ ਜੀ ਉਹ, ਜੇ ਕਿਸੇ ਨੂੰ ਘਰ ਚਾਹੀਦਾ ਤਾਂ ਉਹ ਮੈਨੂੰ ਗਿਮੀ ਕਾਲ, ਮੇਰਾ ਨੰਬਰ ਅਗੇਨ 416-222-5000। ਇੱਕ ਮੇਰੇ ਕੋਲ ਹੋਰ ਘਰ ਆ ਰਿਹਾ ਜੀ, ਅਕੇਲੇ ਉਹ ਆ ਰਿਹਾ ਜੀ, ਕੋਟੇਜ ਆ ਰਿਹਾ ਆਪਣੇ ਫੋਰਟ ਏਰੀਆ ਦੇ ਵਿੱਚ, ਨਿਆਗਰਾ ਫਾਲ ਦੇ ਕੋਲ ਫੋਰਟ ਏਰੀਆ, ਬੀਚ ਤੋਂ ਸਿਰਫ 5 ਮਿੰਟ ਦੀ ਵਾਕ ਤੇ, ਬੀਚ ਤੋਂ 5 ਮਿੰਟ ਦੀ ਵਾਕ ਦੇ ਉੱਤੇ ਮੇਰੇ ਕੋਲ ਕੋਟੇਜ ਆ ਰਿਹਾ ਜੀ। ਉਹਨਾਂ ਗੱਲਬਾਤ ਹੋ ਰਹੀ, ਉਹ ਐਕਚੁਅਲੀ ਕਿਚਨ ਦੀ ਰੈਨੋਵੇਸ਼ਨ ਇੰਸਟਾਲ ਕਰਦੇ ਪਏ ਨੇ, ਜੁਲਾਈ ਦੇ ਪਹਿਲੇ ਹਫ਼ਤੇ 'ਚ ਮੇਰੇ ਕੋਲ ਮਾਰਕੀਟ 'ਚ ਆਜੂਗਾ ਜੀ ਘਰ ਉਹ। ਜੇ ਕਿਸੇ ਨੂੰ ਉਹ ਘਰ ਚਾਹੀਦਾ ਆ, ਪਲੀਜ਼ ਗਿਮੀ ਕਾਲ ਅਗੇਨ 416-222-5000।
ਜਦੋਂ ਵੀ ਗੱਲ ਆਏ ਰੀਅਲ ਸਟੇਟ ਦੀ ਔਰ ਨਿਆਗਰਾ ਫਾਲਸ ਦੇ ਜਿਹੜਾ ਤੁਹਾਡੇ ਕੋਲ ਪ੍ਰੋਜੈਕਟ ਆਇਆ, ਮੈਂ ਚਾਹਾਂਗਾ ਸਤਨਾਮ ਜੰਡਾ ਸਾਹਿਬ ਉਹਦੀ ਖਾਸੀਅਤ ਕੀ ਹੈ, ਜਰਾ ਦੋ ਚਾਰ ਚੀਜ਼ਾਂ ਦੱਸ ਦਿਓ। ਇਹਨਾਂ ਕੋਲ ਵਿਟਵੀ 'ਚ ਵੀ ਪ੍ਰੋਪਰਟੀ ਆ ਔਰ ਕੋਟੇਜ ਤੁਸੀਂ ਲੈਣਾ ਚਾਹੁੰਦੇ ਹੋ ਉਹ ਵੀ ਇਹਨਾਂ ਕੋਲ ਮੌਜੂਦ ਆ, ਜਾਂ ਹੋਰ ਕੋਈ ਵੀ ਰੀਅਲ ਸਟੇਟ ਦੀ ਜ਼ਰੂਰਤ ਹੈ, ਘਰ ਖਰੀਦਣਾ, ਇੱਕ ਵਾਰੀ ਸਤਨਾਮ ਜੰਡਾ ਸਾਹਿਬ ਨਾਲ ਗੱਲ ਕਰ ਲਓ। ਕਈ ਬੰਦੇ ਕਹਿੰਦੇ ਜੀ ਘਰ ਖਰੀਦਣਾ ਅੱਜ ਕੱਲ੍ਹ ਔਖਾ ਹੋਇਆ ਪਿਆ, ਤੁਸੀਂ ਸਤਨਾਮ ਜੰਡਾ ਸਾਹਿਬ ਨਾਲ ਗੱਲ ਕਰ ਲਓਗੇ, ਤੁਹਾਨੂੰ ਕੋਈ ਨਾ ਕੋਈ ਹੱਲ ਲੱਭ ਕੇ ਦੇਣਗੇ, ਘਰ ਤੁਹਾਨੂੰ ਖਰੀਦ ਕੇ ਦੇਣਗੇ। ਇਹ ਸਤਨਾਮ ਜੰਡਾ ਸਾਹਿਬ ਦੀ ਖਾਸੀਅਤ ਹੈ। ਸਰ ਨਿਆਗਰਾ ਫਾਲ ਦੇ ਵਿੱਚ ਪ੍ਰੋਜੈਕਟ ਦੇ ਬਾਰੇ 2-3 ਮੇਨ ਚੀਜ਼ਾਂ ਦੱਸੋ ਜਰਾ।
ਦੇਖੋ ਜੀ, ਇੱਕ ਤਾਂ ਜੀ ਉਹ ਟੂਰਿਸਟ ਏਰੀਆ ਨੇ, ਆਪਣੇ ਸਾਰਿਆਂ ਨੂੰ ਜਾਣਦੇ ਹੋਣੇ ਟੂਰਿਸਟ ਏਰੀਆ, ਕਲਿਫਟਨ ਹਿੱਲ ਕਹਿੰਦੇ ਨੇ। ਉਦੋਂ ਬਾਅਦ ਫਿਰ ਆ ਜਾਂਦੀ ਹੈ ਲਿੰਡਸੇ ਸਟਰੀਟ, ਜਿਹੜਾ ਲਿੰਡਸੇ ਸਟਰੀਟ ਜਿਹੜੀ ਹੈਗੀ ਉਹ ਸਾਰਾ ਟੂਰਿਸਟ ਏਰੀਆ ਗਿਣਿਆ ਜਾਂਦਾ ਜੀ। ਲਿੰਡਸੇ ਸਟਰੀਟ ਦੇ ਉੱਪਰ ਹੀ ਆ, ਉੱਥੋਂ 3 ਮਿੰਟ ਦੀ ਵਾਕ ਤੇ ਕਲਿਫਟਨ ਹਿੱਲ ਆਉਂਦੀ ਆ। ਉਹਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਤੁਹਾਨੂੰ ਫੁੱਲੀ ਫਿਨਿਸ਼ ਦੇ ਰਹੇ ਨੇ, ਈਵਨ ਬੇਸਮੈਂਟ 'ਚ ਵੀ ਇੱਕ ਬੈਂਡ 1 ਬੈਡਰੂਮ 1 ਬਾਥਰੂਮ ਤੇ ਜਿਹੜਾ ਆਪਣਾ ਲਿਵਿੰਗ ਏਰੀਆ ਜਿਹੜਾ ਰੈਕ ਰੂਮ ਹੁੰਦਾ ਉਹ ਸਾਰਾ ਦੇ ਰਹੇ ਨੇ, ਤੇ ਸਾਰੀ 100% ਫਿਨਿਸ਼ ਦੇ ਰਹੇ ਨੇ। ਉਹ ਬੈਸਟ ਜਗ੍ਹਾ ਜੀ, ਰੈਂਟ ਦੇ ਦੇਣ ਲਈ ਵੀ, ਆਪ ਰਹਿਣ ਲਈ ਵੀ, ਸਾਰਾ ਆਲਵੇਜ ਚਹਿਲ ਪਹਿਲ ਉੱਥੇ ਰਹਿੰਦੀ ਆ। ਫੋਲ ਤੋਂ ਵੀ ਲਾ ਲਓ, ਫੋਲ ਤੋਂ ਵੀ ਜਾਣ ਨੂੰ 3 ਮਿੰਟ ਹੀ ਲੱਗਣੇ ਜੀ ਉੱਥੋਂ, ਤੇ ਉਦੋਂ ਪਹਿਲਾਂ ਕਿ ਕਸੀਨੋ ਵੱਲ ਨੂੰ ਚੱਲ ਜਾਓ, ਆਪਣੇ ਜਿਹੜਾ ਕਸੀਨੋ ਉੱਥੇ ਵੱਡਾ ਖੁੱਲਿਆ ਜੀ ਆਪਣਾ, ਕਸੀਨੋ ਵਾਲੇ ਵੱਲ ਨੂੰ ਚੱਲ ਜਾਓ, ਤਾਂ ਵੀ 3 ਮਿੰਟ ਲੱਗਣੇ। ਵਾਕ ਕਰਕੇ ਚੱਲ ਜਾਓ, ਵਾਕ ਕਰਕੇ ਤੁਹਾਡੇ 10 ਮਿੰਟ ਲੱਗਣੇ ਸਾਰੇ ਤੁਹਾਨੂੰ ਫੋਲ ਤੇ ਜਾਣ ਨੂੰ, ਤੇ ਸਰ ਬੈਸਟ ਏਰੀਆ ਤੇ ਉੱਥੇ ਟੂਲਿਪ, ਬੈਸਟ ਏਰੀਆ ਟੂਲਿਪ ਦੇ ਆਡ ਵਨ ਇੰਜੋਏ ਕਰੂੰਗਾ ਜੀ ਉੱਥੇ। ਮੇਰੇ ਕੋਲ ਆਪਣੇ ਕੋਲ ਉੱਥੇ ਇੱਕ ਘਰ ਹੈਗਾ ਜੀ ਉਸ ਏਰੀਆ ਦੇ ਵਿੱਚ, ਜਿਹੜਾ ਮੈਂ ਰੈਂਟ ਦੇ ਦਿੱਤਾ ਹੋਇਆ, ਤੇ ਯਕੀਨ ਕਰੋ ਕਿ ਬਹੁਤ ਵਧੀਆ ਏਰੀਆ ਚੱਲਦਾ ਪਿਆ ਜੀ ਉਹ ਬੈਸਟ ਏਰੀਆ। ਜਿਹੜੀ ਪ੍ਰਾਈਸ ਆ ਉਹ ਮੈਂ ਬਿਲਡਰ ਨਾਲ, ਮੇਰੀ ਸ਼ਾਇਦ ਹੁਣ ਕੱਲ੍ਹ ਦੁਬਾਰਾ ਮੀਟਿੰਗ ਆ ਮੇਰੀ ਬਿਲਡਰ ਦੇ ਨਾਲ, ਤੇ ਉਹ ਪ੍ਰਾਈਸ ਤੇ ਡਿਪੋਜ਼ਿਟ ਸਟਰਕਚਰ ਜਿਹੜਾ ਆ ਉਹ ਮਾਰਕੀਟ 'ਚ ਆਜੂਗਾ, ਫਿਰ ਨਾਲ ਹੀ ਮੈਂ ਤੁਹਾਨੂੰ ਵੀ ਉਹਦੀ ਆਪਾਂ ਜਿਹੜੀ ਐਡ ਆ ਟੀਵੀ ਦੇ ਉੱਤੇ ਤੇ ਆਪਾਂ ਰੇਡੀਓ ਦੇ ਉੱਤੇ ਤੁਹਾਡੇ ਕੋਲ ਚਲਾਵਾਂਗੇ, ਤੇ ਸਾਰਾ ਕੁਝ ਉਦੋਂ ਪਤਾ ਲੱਗ ਜੂਗਾ ਜੀ ਕੀ ਪ੍ਰਾਈਸ 'ਚ ਨਿਕਲਦੀ ਆ।
ਠੀਕ ਹੈ ਜੀ, ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜੀ।
ਫੋਨ ਨੰਬਰ 416-222-5000, 416-222-5000। ਜਦੋਂ ਮਰਜ਼ੀ ਦਿਨ ਰਾਤ, ਜਦੋਂ ਮਰਜ਼ੀ ਮੈਨੂੰ ਫੋਨ ਕਰੋ, ਫੋਨ ਆਲਵੇਸ ਔਨ ਰਹਿੰਦਾ ਜੀ ਮੇਰਾ। ਥੈਂਕ ਯੂ।
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ।
ਥੈਂਕ
ਯੂ। ਵਾਈ ਮੀਡੀਆ ਗਰੁੱਪ ਵੱਲੋਂ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਰੁੱਖ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 3 ਵੱਲ। ਹੁਣ ਗੱਲਬਾਤ ਕਰਦੇ ਹੈਗੇ ਕਈ ਸਵਾਲਾਂ ਦੇ ਜਵਾਬ ਅੱਜ ਪੰਜਾਬ ਪੁਲਿਸ ਦੁਆਰਾ ਇੱਕ ਅਹਿਮ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤੇ ਗਏ ਨੇ। ADGP ਬਾਨ, ਅਸੀਂ ਦੱਸ ਦਈਏ ਕਿ ਬਹੁਤ ਸਾਰੇ ਸਵਾਲ ਹਜੇ ਵੀ ਬਰਕਰਾਰ ਨੇ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਕਿਨੇ, ਮਾਸਟਰ ਮਾਈਂਡ ਕੌਣ ਸੀਗਾ, ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦਾ ਜਿਹੜਾ ਮਕਸਦ ਕੀ ਸੀਗਾ, ਪਲੈਨਿੰਗ ਕਦੋਂ ਤੋਂ ਚੱਲ ਰਹੀ ਸੀਗੀ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅੱਜ ਗੱਲਬਾਤ ਕੀਤੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਪੁਲਿਸ ਦੇ ADGP ਪ੍ਰਮੋਦ ਬਾਨ ਹੋਣਾਂ ਨੇ। ਪ੍ਰਮੋਦ ਬਾਨ ਜੋ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਹੈੱਡ ਵੀ ਹੈਗੇ ਨੇ, ਉਹਨੂੰ ਵੀ ਲੀਡ ਕਰਦੇ ਨੇ, ਔਰ ਗੈਂਗਸਟਰਸ ਦੇ ਖਿਲਾਫ ਜਿਹੜੀ ਨਵੀਂ ਸਰਕਾਰ ਜਿਹੜੀ ਬਣੀ ਆਮ ਆਦਮੀ ਪਾਰਟੀ ਦੀ, ਉਹਨਾਂ ਦੁਆਰਾ ਜਿਹੜੀ ਮੁਹਿੰਮ ਛੇੜੀ ਗਈ ਹੈ ਉਹਨੂੰ ਵੀ ਲੀਡ ਕਰ ਰਹੇ ਨੇ। ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ADGP ਪ੍ਰਮੋਦ ਬਾਨ ਸਾਹਿਬ ਨੇ ਕਈ ਸਵਾਲਾਂ ਦੇ ਜਵਾਬ ਜਿਹੜੇ ਨੇ ਦਿੱਤੇ ਨੇ। ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈਗਾ ਕਿ ਆਖਿਰਕਾਰ ਕੀਤਾ ਕਿਹਨੇ, ਮਾਸਟਰ ਮਾਈਂਡ ਕੌਣ ਆ? ਜੇ ਅਸੀਂ ਪੰਜਾਬ ਪੁਲਿਸ ਦੀ ADGP ਮਿਸਟਰ ਪ੍ਰਮੋਦ ਬਾਣ ਦੀ ਗੱਲ ਮੰਨੀਏ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਦਾ ਮਾਸਟਰ ਮਾਈਂਡ ਹੈਗਾ ਲਾਰੈਂਸ ਬਿਸ਼ਨੋਈ। ਉਹਨਾਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਵੀ ਹੁਣ ਲਾਰੈਂਸ ਬਿਸ਼ਨੋਈ ਨੇ ਐਡਮਿਟ ਕਰ ਲਿਆ, ਕਨਫੈਸ ਕਰ ਲਿਆ, ਮੰਨ ਗਿਆ ਲਾਰੈਂਸ ਬਿਸ਼ਨੋਈ ਕਿ ਮਾਸਟਰ ਮਾਈਂਡ ਉਹੀ ਸੀਗਾ ਸਿੱਧੂ ਮੂਸੇਵਾਲਾ ਕਤਲਕਾਂਡ ਦਾ। ਹੁਣ ਅਗਲਾ ਸਵਾਲ ਹੈ ਕਿ ਆਖਿਰਕਾਰ ਲਾਰੈਂਸ ਬਿਸ਼ਨੋਈ ਨੇ ਕਤਲ ਕੀਤਾ ਕਿਉਂ? ਤੇ ਇਹਦੇ ਬਾਰੇ ADGP ਸਾਹਿਬ ਦਾ ਕਹਿਣਾ ਸੀਗਾ, ਅੱਜ ਪੱਤਰਕਾਰਾਂ ਨੂੰ ਜਵਾਬ ਦਿੱਤਾ ਕਿ ਕਤਲ ਉਹਨਾਂ ਨੇ ਵਿੱਕੀ ਮਿੱਡੂਖੇੜਾ ਜਿਹੜਾ ਹੈ ਉਹਨੂੰ ਉਹਦਾ ਬਦਲਾ ਲੈਣ ਲਈ ਕੀਤਾ। ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਗਿਆ ਸੀਗਾ, ਉਹਦਾ ਬਦਲਾ ਲੈਣ ਵਾਸਤੇ ਇਹ ਕਤਲ ਜਿਹੜਾ ਉਹ ਲਾਰੈਂਸ ਬਿਸ਼ਨੋਈ ਗੈਂਗ ਦੁਆਰਾ ਕੀਤਾ ਗਿਆ, ਔਰ ਲਾਰੈਂਸ ਬਿਸ਼ਨੋਈ ਦਾ ਮਾਸਟਰ ਮਾਈਂਡ ਸੀਗਾ। ਤੀਸਰਾ ਅਹਿਮ ਸਵਾਲ ਕਿ ਜੇ ਬਦਲ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਬਦਲਾ ਲੈਣ ਲਈ ਕੀਤਾ ਤੇ ਕਿਆ ਸਿੱਧੂ ਮੂਸੇਵਾਲਾ ਦਾ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਨਾਲ ਕੋਈ ਸੰਬੰਧ ਸੀਗਾ ਜਾਂ ਨਹੀਂ? ਇਹਦੇ ਬਾਰੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਐਸਾ ਕੋਈ ਲਿੰਕ ਇਸਟੈਬਲਿਸ਼ ਨਹੀਂ ਹੋਇਆ। ਸਿੱਧੂ ਮੂਸੇਵਾਲਾ ਦੇ ਉੱਤੇ ਸ਼ੱਕ ਜ਼ਰੂਰ ਆ ਲਾਰੈਂਸ ਬਿਸ਼ਨੋਈ ਗੈਂਗ ਨੂੰ, ਉਹ ਉਹਨਾਂ ਦਾ ਆਪਣਾ ਸ਼ੱਕ ਹੈ, ਲੇਕਿਨ ਜਿਹੜੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਦੇ ਵਿੱਚ ਕਿਤੇ ਵੀ ਲਿੰਕ ਜਿਹੜਾ ਕੋਈ ਸਾਬਤ ਨਹੀਂ ਹੋਇਆ ਕਿ ਸਿੱਧੂ ਮੂਸੇਵਾਲਾ ਦਾ ਕੋਈ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕੋਈ ਵੀ ਰੋਲ ਜਿਹੜਾ ਉਹ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਵਿੱਚ ਕੋਈ ਮੌਜੂਦ ਹੋਵੇ। ਇਸ ਤੋਂ ਬਾਅਦ ਅਗਲਾ ਸਵਾਲ ਇਹ ਵੀ ਸੀਗਾ ਕਿ ਲਾਰੈਂਸ ਬਿਸ਼ਨੋਈ ਹੁਣ ਤੁਹਾਡੀ ਹਿਰਾਸਤ 'ਚ ਹੈ, ਅੱਗੇ ਕਦੋਂ ਤੱਕ ਪੁਲਿਸ ਕੋਲ ਆ? ਉਹਨਾਂ ਨੇ ਕਿਹਾ ਕਿ 27 ਜੂਨ ਤੱਕ ਫਿਲਹਾਲ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਲਾਰੈਂਸ ਬਿਸ਼ਨੋਈ ਰਹੇਗਾ। ਦਿੱਲੀ ਦੇ ਵਿੱਚ ਪੰਜਾਬ ਪੁਲਿਸ ਦੇ ਕਈ ਮੈਂਬਰਸ ਬੈਠੇ ਨੇ ਜਿਹੜੇ ਕਿ ਚਾਹੇ ਪ੍ਰਿਆਤ ਜਿਹਨੂੰ ਫੌਜੀ ਕਿਹਾ ਜਾਂਦਾ ਜਾਂ ਹੋਰ ਕਈ ਜੋ ਦਿੱਲੀ ਪੁਲਿਸ ਦੇ ਕੰਟਰੋਲ 'ਚ ਗੈਂਗਸਟਰ ਆਏ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ, ਪੰਜਾਬ ਪੁਲਿਸ ਦਿੱਲੀ ਪੁਲਿਸ ਦੇ ਸਹਿਯੋਗ ਦੇ ਨਾਲ ਉਹਨਾਂ ਗੈਂਗਸਟਰ ਦੇ ਨਾਲ ਦਿੱਲੀ ਦੇ ਵਿੱਚ ਵੀ ਪੁੱਛਗਿੱਛ ਕਰ ਰਹੀ ਹੈ। ਅਹਿਮ ਸਵਾਲ ਇਹ ਵੀ ਸੀਗਾ ਕਿ ਇਹ ਕਦੋਂ ਤੋਂ ਇਹ ਸਾਰੀ ਪਲੈਨਿੰਗ ਚੱਲ ਰਹੀ ਹੈ? ਪਿਛਲੇ ਸਾਲ ਅਗਸਤ ਦੇ ਮਹੀਨੇ ਤੋਂ ਇਹ ਜਿਹੜੀ ਪਲੈਨਿੰਗ ਕੀਤੀ ਗਈ ਔਰ 3 ਵਾਰ ਪੂਰੀ ਰੇਕੀ ਜਿਹੜੀ ਹੈ ਸਿੱਧੂ ਮੂਸੇਵਾਲਾ ਦੀ ਕੀਤੀ ਗਈ ਹੈ, ਉਸ ਤੋਂ ਬਾਅਦ ਇਹ ਜਿਹੜਾ ਕਤਲ ਹੈ ਉਹਨੂੰ ਅੰਜਾਮ ਦਿੱਤਾ ਗਿਆ। ਜਨਵਰੀ ਦੇ ਵਿੱਚ ਵੀ ਇਸੇ ਸਾਲ ਸ਼ਾਰਪ ਸ਼ੂਟਰ ਜਿਹੜੇ ਆਏ ਸੀਗੇ ਕਤਲ ਕਰਨ ਦੇ ਇਰਾਦੇ ਦੇ ਨਾਲ, ਪਰ ਉਸ ਵੇਲੇ ਉਹ ਕਤਲ ਨਹੀਂ ਕਰ ਸਕੇ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਧੂ ਮੂਸੇਵਾਲਾ ਦੀ, ਉਸ ਵੇਲੇ ਵੀ ਕਤਲ ਦੀ ਕੋਸ਼ਿਸ਼ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ। ਹੁਣ ਇੱਕ ਅਹਿਮ ਸਵਾਲ ਹੋਰ ਵੀ ਬਣਦਾ ਸੀਗਾ ਪੱਤਰਕਾਰਾਂ ਨੇ ਜੋ ਕੀਤਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ, ਕਿ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਆ ਰਹੀਆਂ ਨੇ, ਪੈਸੇ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ, ਤੇ ਜੇ ਲਾਰੈਂਸ ਬਿਸ਼ਨੋਈ ਤੁਹਾਡੀ ਕਸਟਡੀ 'ਚ ਹੈ ਤਾਂ ਫਿਰ ਲਾਰੈਂਸ ਬਿਸ਼ਨੋਈ ਬਾਹਰ ਕਿੱਦਾਂ ਫੋਨ ਕਰ ਰਿਹਾ? ਇਹਦੇ ਬਾਰੇ DGP ਸਾਹਿਬ ਦਾ ਕਹਿਣਾ ਸੀਗਾ ਕਿ ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਲਾਰੈਂਸ ਬਿਸ਼ਨੋਈ ਕੋਲ ਤਿਹਾੜ ਜੇਲ ਜਦੋਂ ਦਿੱਲੀ ਸੀਗਾ ਉਸ ਵੇਲੇ ਫੋਨ ਸੀਗਾ, ਔਰ ਜੇਲ੍ਹ ਦੇ ਵਿੱਚ ਬੈਠ ਕੇ ਵੀ ਬੜਾ ਸਾਰਾ ਇਹ ਬੰਦਾ ਆਪਣਾ ਗੈਂਗ ਜਿਹੜਾ ਚਲਾ ਰਿਹਾ ਸੀ ਤਿਹਾੜ ਜੇਲ੍ਹ ਦਿੱਲੀ ਤੋਂ, ਇਹ ਮੰਨ ਲਿਆ ਉਹਨਾਂ ਨੇ। ਲੇਕਿਨ ਅੱਜ ਉਹਦੇ ਕੋਲ ਕੋਈ ਫੋਨ ਨਹੀਂ ਹੈ, ਉਹਦੀਆਂ ਧਮਕੀਆਂ ਲਾਰੈਂਸ ਬਿਸ਼ਨੋਈ ਦੇ ਨਾਲ, ਇਹ ਕੋਈ ਲੋਕਲ ਕੋਈ ਗੈਂਗਸਟਰ ਨੇ ਉਹ ਲਾਰੈਂਸ ਬਿਸ਼ਨੋਈ ਦਾ ਨਾਮ ਲੈ ਕੇ ਧਮਕੀਆਂ ਜਿਹੜੀਆਂ ਉਹ ਦੇ ਰਹੇ ਨੇ। ਪੰਜਾਬ ਪੁਲਿਸ ਨੂੰ ਇਹ ਵੀ ਸਵਾਲ ਪੁੱਛਿਆ ਗਿਆ ਕਿ ਲਾਰੈਂਸ ਬਿਸ਼ਨੋਈ ਦੇ ਵਕੀਲ ਕਹਿ ਰਹੇ ਨੇ ਕਿ ਤੁਸੀਂ 3rd degree ਟੋਰਚਰ ਕਰ ਰਹੇ ਹੋ, ਤੁਸੀਂ ਬਹੁਤ ਮਾਰ ਕਟਾਈ ਕਰ ਰਹੇ ਹੋ, ਟੋਰਚਰ ਕਿਉਂ ਕਰ ਰਹੇ ਹੋ, 3rd degree ਦਾ ਇਸਤੇਮਾਲ ਪੰਜਾਬ ਪੁਲਿਸ ਕਿਉਂ ਕਰ ਰਹੀ ਹੈ? ਇਹਦੇ ਬਾਰੇ ਪੰਜਾਬ ਪੁਲਿਸ ਦੇ ADGP ਦਾ ਕਹਿਣਾ ਸੀਗਾ ਕਿ ਬਿਲਕੁਲ ਨਹੀਂ ਕੀਤਾ ਸੀ ਕੋਈ 3rd degree ਟੋਰਚਰ, ਬਲਕਿ ਇਹਦੇ ਉਲਟ ਲਾਰੈਂਸ ਬਿਸ਼ਨੋਈ ਦੇ ਕਈ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਵੀ ਅਸੀਂ ਮਿਲਣ ਦੀ ਇਜਾਜ਼ਤ ਦਿੱਤੀ ਹੈ, ਵਕੀਲ ਤੇ ਉਹਨਾਂ ਦੇ ਜਾ ਹੀ ਰਹੇ ਨੇ, ਬਾਕੀ ਉਹਨਾਂ ਦੇ ਜਿਹੜੇ ਰਿਲੇਟਿਵਸ ਨੇ ਉਹਨਾਂ ਨੂੰ ਵੀ ਸਪੈਸ਼ਲ ਪਰਮਿਸ਼ਨ ਦਵਾ ਕੇ ਲਾਰੈਂਸ ਬਿਸ਼ਨੋਈ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਹੈ। ਸੋ ਕੋਈ 3rd degree ਟੋਰਚਰ ਉਹਨਾਂ ਦੇ ਮੁਤਾਬਿਕ ਉਹ ਕਹਿੰਦੇ ਆ ਉਹ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਜਿਹੜੀਆਂ ਨਵੀਆਂ ਕੁਝ ਗ੍ਰਿਫਤਾਰੀਆਂ ਹੋਈਆਂ ਇਹਦੇ 'ਤੇ ਵੀ ਸਵਾਲ ਖੜੇ ਕੀਤੇ ਗਏ, ਨਾਲ ਇਹ ਵੀ ਸਵਾਲ ਪੁੱਛੇ ਜਾ ਰਹੇ ਨੇ ਕਿ ਇਹ ਵੀ ਖਬਰ ਆ ਰਹੀ ਹੈ ਕਿ ਕੁਛ ਜਿਹੜੇ ਗੈਂਗ ਮੈਂਬਰ ਸੀਗੇ, 2 ਕਾਤਲਾਂ ਦਾ ਵੀ ਜ਼ਿਕਰ ਹੋ ਰਿਹਾ ਜਿਹੜੇ ਕਿ ਫੌਰਨ ਫਰਾਰ ਹੋ ਗਏ ਨੇ। ਜਾਲੀ ਪਾਸਪੋਰਟਾਂ ਦੀ ਗੱਲ ਜਿਹੜੀ ਹੈ ਉਹ ਪੁਲਿਸ ਨੇ ਮੰਨੀ ਹੈ ਕਿ ਯੈਸ ਕੁਝ ਗੈਂਗਸਟਰ ਜਿਹੜੇ ਨੇ ਉਹਨਾਂ ਕੋਲ ਜਾਲੀ ਪਾਸਪੋਰਟ ਵੀ ਹੁੰਦੇ ਨੇ ਦੂਸਰੇ ਨਾਮਾਂ ਦੇ ਉੱਤੇ, ਜਿਹਦੇ ਜ਼ਰੀਏ ਕਿ ਜੇ ਉਹਨਾਂ ਨੇ ਫਰਾਰ ਹੋਣਾ ਹੋਵੇ ਕੋਈ ਕਤਲਕਾਂਡ ਕਰਕੇ ਤਾਂ ਫਿਰ ਉਹਦੇ ਜ਼ਰੀਏ ਉਹ ਜਾਲੀ ਪਾਸਪੋਰਟ ਦੇ ਜ਼ਰੀਏ ਉਹ ਫਰਾਰ ਵੀ ਹੋ ਜਾਂਦੇ ਨੇ। ਔਰ ਹੁਣ ਗੱਲ ਕਰਦੇ ਹੈਗੇ ਆ ਕਿ ਮਹਾਰਾਸ਼ਟਰ ਦੇ ਵਿੱਚ ਕੀ ਲੇਟੈਸਟ ਡਿਵੈਲਪਮੈਂਟ ਹੋਵੇਗੀ। ਪਹਿਲਾਂ ਨੰਬਰ ਤੁਹਾਡੇ ਨਾਲ ਸਾਂਝੇ ਕਰਦੀ ਹੈ, ਉਸ ਤੋਂ ਬਾਅਦ ਅਸੀਂ ਅਨਾਲਿਸਿਸ ਅੱਗੇ ਚੱਲ ਕੇ ਦੇਵਾਂਗੇ। ਪਹਿਲਾਂ ਫੈਕਟ ਐਂਡ ਫਿਗਰ ਦੇਖ ਲਈਏ ਕਿ ਇੱਥੇ ਮਾਮਲਾ ਇਸ ਸਮੇਂ ਕਿੱਥੇ ਖੜਾ। ਮਹਾਰਾਸ਼ਟਰ ਦੇ ਚੀਫ ਮਿਨਿਸਟਰ ਉਧਵ ਠਾਕਰੇ ਨੇ ਐਮਰਜੈਂਸੀ ਮੀਟਿੰਗ ਬੁਲਾਈ, ਜਿਹਦੇ ਵਿੱਚ ਕਿ ਕੁਛ ਜਿਹੜੇ MLA ਸੀ ਉਹਨਾਂ ਨੇ ਜੁਆਇਨ ਵੀ ਕੀਤਾ। ਹੁਣ ਰਿਬੈਲ ਗਰੁੱਪ ਦੀ ਗੱਲ ਕਰ ਲਈਏ, ਇਸ ਵੇਲੇ ਜਿਹੜੀ ਮਹਾਰਾਸ਼ਟਰ ਦੇ ਵਿੱਚ ਤਕਰੀਬਨ 55 MLA ਸੀਗੇ ਸ਼ਿਵ ਸੈਨਾ ਕੋਲ, ਔਰ ਸ਼ਿਵ ਸੈਨਾ NCP ਨੈਸ਼ਨਲ ਕਾਨਫਰੰਸ ਔਰ ਨਾਲ ਹੀ ਉਹਨਾਂ ਨੇ ਜਿਹੜੀ ਕਾਂਗਰਸ ਦੇ ਨਾਲ ਮਿਲ ਕੇ ਇਹਨਾਂ ਨੇ MVA ਦੀ ਸਰਕਾਰ ਬਣਾਈ ਸੀ, ਇਹ 3 ਪਾਰਟੀਆਂ ਨੇ ਮਿਲ ਕੇ। ਹੁਣ ਉਹ ਖਤਰੇ ਦੇ ਵਿੱਚ ਇਸ ਕਾਰਨ ਨਜ਼ਰ ਆ ਰਹੀ ਹੈ ਕਿਉਂਕਿ ਏਕਨਾਥ ਸ਼ਿੰਦੇ ਸ਼ਿਵ ਸੈਨਾ ਦੇ ਹੀ ਬੜੇ ਸਟਰੋਂਗ ਮੈਂਬਰ ਨੇ, ਸੀਨੀਅਰ ਮੈਂਬਰ ਨੇ ਏਕਨਾਥ ਸ਼ਿੰਦੇ, ਉਹਨਾਂ ਨੇ ਆਪਣਾ ਇੱਕ ਵੱਖਰਾ ਗਰੁੱਪ ਖੜਾ ਕਰ ਲਿਆ। ਐਲੀਗੇਸ਼ਨ ਦੋਸ਼ ਨੇ ਕਿ ਇੱਕ ਤਾਂ BJP ਦੇ ਨਾਲ ਕਿਉਂ ਅਸੀਂ ਅਲਾਇੰਸ ਤੋੜਿਆ, BJP ਦੇ ਨਾਲ ਅਲਾਇੰਸ ਦੁਬਾਰਾ ਬਣਾਈਏ, ਦੂਸਰਾ मिस्टर ठाकरे साहब उद्धव ठाकरे साहब ने बयान दिते ने कि नहीं ऐसी कोई गल नहीं, जो बाल ठाकरे साहब मेरे पिता जी की फिलोसफी थी मैं उही फिलोसफी इस वे अडोप्ट कर रहा हूं। नंबर की जो गल कर लीए तो इस वे तकरीबन 37 MLA जिहड़े ने एकनाथ शिंदे ने उन्होंने कहता भी मैं तस्वीर भी दिखाती हैं उन्होंने साइन भी मेरे को आ गए, 2 MLA मेरे को होर आ रहे हैं सो 39 हो जाएंगे एकनाथ शिंदे का दावा हैगा और 3 जिहड़े इंडिपेंडेंट मिला के 42 MLA की हिमायत 42 MLA की सपोर्ट का दावा इस वे एकनाथ शिंदे कर रहे हैं। एकनाथ शिंदे ने बिना किसी नाम लए यह भी कह दिता है कि मैंने एक नैशनल लैवल की पार्टी की सपोर्ट है जो इशारा बीजेपी वाल जा रहा है, हालांकि बीजेपी कह रही है कि साडा इहदे नाल कोई लैण देण नहीं है। बीजेपी को इस वे 106 MLA ने, जो बीजेपी ने इस वे महाराष्ट्र सरकार बनाई है बीजेपी को 37 चाहिए ने 37, लेकिन एकनाथ शिंदे कैंप का दावा है कि साडे कोल 42 ने 42 ने, सो जे उन्हों का दावा सही है तो बीजेपी एकनाथ शिंदे मिलकर महाराष्ट्र के सरकार बना सकती है। दूसरी तरफ एक प्रेस कॉन्फ्रेंस करके एनसीपी लीडर शरद पवार होना ने दावा किया है कि असी फ्लोर टेस्ट वास्ते तैयार है, साडे कोल पूरी तरह जी सपोर्ट है हासिल है और साडी सरकार जी बरकरार रहेगी। शिवसेना जो पहला दावा कर रही थी कि साडे कोल नंबर मौजूद ने सारा कुछ ठीक है, लेकिन अज इट वॉज ऑलमोस्ट अ टोटल फ्लाइंग डाउन, 24 घंटे उन्हों की पोजिशन काफ़ी ज्यादा बदल गई हैगी है क्योंकि रिबेल ग्रुप जिहड़ा उन्हों का विरोधी ग्रुप हैगा उद्धव ठाकरे का उद्दे को नंबर लगातार बढ़ रहे हैं। शिवसेना ने इतने भी कहा है कि ठीक है जे सानू शरद पवार दे नाल या कांग्रेस नाल अलायंस तोड़ना पे क्योंकि ये भी एक मेन मंग आ, बाकी जे MLAs ने उन्होंने लीडर एकनाथ शिंदे की भी मंग है कि असी बीजेपी नाल अलायंस बनाइए, तो शिवसेना शायद मंग उन्हों की मान लै, उन्होंने कहा है कि असी इस बारे विचार कर सकते हैं पर तुम पहले वापस आओ। सारे जे MLAs ने वो गुवाहाटी असाम के इस वे बैठे हुए हैं तो पहले वापस आओ आके बैठ के गलबात करो फिर असी शायद अलायंस जरा अपना वो तोड़ दईए। इस दरमियान इंटरनल मीटिंग्स जिहड़ियां उह भी होईयां ने, कांग्रेस ने शरद पवार दे नाल भी जिहड़ी आ मुलाकात की है महाराष्ट्र के उस मुद्दे के उत्ते और कांग्रेस का भी यह दावा है कि असं लड़ाई इकट्ठे लड़ांगे। कांग्रेस के सीनियर लीडर मल्लिकार्जुन खड़गे उन्होंने कहना है कि MVA इसे तरह इकट्ठा रहेगा और बीजेपी को सरकार बनाने का मौका असी नहीं देंगे, ये कांग्रेस का जिहड़ा वो दावा है। यह जिहड़ा अलायंस है किन्ने बनाया है, यह शरद पवार ने अलायंस बनाया से MVA जिदे कि उन्होंने 3 पार्टीज को इकट्ठे होकर यह सरकार जी बनाई सी, सो उन्होंने कहा कि MVA के साडा जिहड़ा कॉन्फिडेंस है वह इसे तरह लगातार बरकरार है। सो जिथे ये बारे असी लगातार तुहानू अपडेट तुहानू शेयर करी जावांगे। इस दरमियान असी जरूर जिक्र कर दिए कुछ स्पोर्ट्स दी और बाकी खबरां भी, लेकिन उस तो पहला मैनू इशारा हो रहा है कि साडे स्पॉन्सर जिहड़े ने वह इस समय इंतजार कर रहे हैं। जी जी माही जी
जी युद्धवीर जी, स्पॉन्सर अपडेट लेकर बिल्कुल हाजिर हूँ मैं और सारे हमारे लिसनर्स को हम बता दें कि अगर आपको नहीं पता है तो आई होप जो है GTA का पहला आई होप अब आ गया है आपके शहर ब्रैम्पटन में, इंजॉय कर सकते हैं आप आई होप की एक्सटेंसिव वैरायटी ऑफ मेन्यू। हुआ सुबह 6 बजे से लेकर रात के 10 बजे तक आई होप ब्रैम्पटन में और इनका जो एड्रेस है वो भी हम आपको बताते जा रहे हैं, 50 Biscayne Crescent ब्रैम्पटन मेजर इंटरसेक्शन जो है वो है हाईवे 410 एंड स्टील्स एवेन्यू, तो आप बिल्कुल जाइए और खाना खाइए, इतना टेस्टी खाना लंच ब्रेकफास्ट डिनर जो है आई होप के जरिए आप तक हम पहुंचाते हैं। और साथ ही लूज एंड रोना कैनेडा डे जो है वहां पे आप जश्न मना सकते हैं बैक यार्ड में क्योंकि आ गया है लूज एंड रोना का कैनेडा डे सेविंग्स इवेंट, हर थर्सडे नई डील्स का फायदा आप उठा सकते हैं और लगे हाथ प्राइजेस भी ले जा सकते हैं मार्कम्स कार्गो और ब्रैम्पटन में किसी भी लूज एंड रोना स्टोर में। कैनन सेव गेम खेलकर आप प्राइजेस जीत सकते हैं अप टू $500 और आप आगे जाइए अपने लूज एंड रोना स्टोर में और कैनेडा डे सेविंग्स पर अपने याद की रौनक आप बढ़ा सकते हैं। फाइनेंशियल सर्विसेज के लिए अगर किसी को ढूंढ रहे हैं तो इंश्योरेंस टाइगर को जरूर आपने कॉन्टैक्ट करना है और अपनी इंश्योरेंस नीड्स के लिए इंश्योरेंस टाइगर को कॉन्टैक्ट कर सकते हैं 416-224-2800 पर 416-224-2800 पर। इंश्योरेंस टाइगर, रियल एस्टेट में करियर बनाना चाहते हैं या फिर न्यू अपॉर्चुनिटीज को एक्सप्लोर करना चाहते हैं तो स्वप्नाचारी को आपने कांटेक्ट करना है होम लाइफ गैलेक्सी से, इनका नंबर है 416-284-5555 स्वप्नाचारी फ्रॉम होम लाइफ गैलेक्सी। और इसी के साथ आपको बता दें कि उपेंद्र अवस्थी जो है हमारे टाइटल स्पॉन्सर वाई मीडिया की कवरेज के फॉर प्रोविंशियल इलेक्शंस 2022 आपके लिए लेकर आए हैं रेजिडेंस विद 7 bedrooms 3000 फीट ऑफ वाटर फ्रंट 100 एकर्स ऑफ लैंड ऑन जॉर्जियन बे और साथ ही $2000 तक का रेंट आप पा सकते हैं हर कॉटेज से, बहुत ही प्रॉफिटेबल बिजनेस है वेरी क्लोज टू पैरी साउंड। अगर आप इंटरेस्टेड हैं तो उपेंद्र अवस्थी को आपने कॉन्टैक्ट करना है, नंबर है इनका
वर्ल्ड सिख ऑर्गेनाइजेशन बारे सवाल खड़े किए ने इस खबर के आने तो बाद क्योंकि मैं जानना चाहता सगा कि जी खबर छपी हैगी है इंटरनेशनल लैवल के उत्ते वर्ल्ड सिख ऑर्गेनाइजेशन के बारे यदा ऑथर कौन है मैं तो जरूर जिक्र कर दवा कि बहुत मतलब कि कई बार कुछ ऐसा खबर होंगे जिड़ा कि असी खुद ही जदों खबर को देखते हैं असं हैरान हो जाने कि यदा ऑथर कौन है यदा राइटर कौन है कि पत्रकार ने खबर लिखी है उन्होंने किसी भी तरह की कोई रिसर्च तक नहीं की सो क्योंकि एक इंटरनेशनल लैवल की एक न्यूज़ ऑर्गेनाइजेशन है सो मैं कई बार हैरान होना है कि इंटरनेशनल लैवल की जी न्यूज़ ऑर्गेनाइजेशन है वो भी इस तरह की बिना किसी रिसर्च के बिना किसी सिर पैर की जी खबर है वह छाप देंगे ने सो खबर जी है वो जो वर्ल्ड सिख ऑर्गेनाइजेशन के जो कुछ नाम भी लिखे कई कुछ है इस मामले के उत्ते मैं गलबात भी की जे कंसर्न से और WSO के जो रिप्रजेंटेटिव ने बलप्रीत सिंह जी उन्होंने भी गल की उन्होंने कहा जी की इस पर कॉमेंट करिए ये की है मैं कहा जी वो तो मैं खुद भी देख लिया पर क्योंकि खबर आई सी इंटरनेशनल लैवल के उत्ते है तो थोड़ा भी असी इतने देख ले सो बिल्कुल बेसिर पैर की खबर है वह जिद बारे कोई मेरे ख्याल रिसर्च तो गल दूर होंगी है किसी खबर के बारे जो तुम कोई आर्टिकल लिखना है तो खासकर इस तरह का आर्टिकल जिहड़ा वर्ल्ड सिख ऑर्गेनाइजेशन बारे तुम कुछ लिखना है तो फिर वो बारे जरूरी है कि तुम रिसर्च कर लो बंदे किड़े ने डायरैक्टर किड़े ने सो उन्होंने तो उन्होंने बंद मैं तो हूँ नाम भी की लेने के जेडे उन्होंने बंद के नाम लिखे वो कई बंद तो कहें साडा तो हूँ वर्ल्ड सिख ऑर्गेनाइजेशन है कोई इन्ना कोई लिंक भी नहीं रह गया अभी तो कदों के छड़ भी गए हैं सो साडे टाइम भी कोई ऐसी गल नहीं सी असी बिल्कुल रहे हैं संबंधित वो सीनियर मैंबर छगे हैं सो बिल्कुल बे सिर पैर की जी खबर है कई बार वो जारी जी कर दी जाती है सो ये मैं जरूर इतने कहंगा कि वी टेक प्राइड इन दिस थिंग कि कोई भी जी खबर आँदी है असी उन्होंने पूरी तरह कोशिश करते हैं कि रिसर्च करिए सारी जानकारी लीए सारे का पक्ष लीए उस मामले के उत्ते और फिर थोड़े नाल जी खबर है वह जारी जरूर करिए सो मैं जरूर क्लैरिफिकेशन देना चाहता सी खबर बिल्कुल उन्होंने नोटिस आई हुई है बलप्रीत सिंह कहें हाँ अभी देख ली खबर पर ये कॉमेंट भी करना कोई एवं टाइम वेस्ट करने वाली गल है ऐसी ऐसी खबर के उत्ते कुछ ऐसी कॉमेंट भी करिए तो वो भी टाइम वेस्ट वाली गल है बिल्कुल मैं सहमत हूँ उन्होंने नाल क्योंकि कोई रिसर्च नहीं कोई सिर पैर नहीं घट्टो घट वो भी यही हसते सी कहें जे होर कुछ नहीं तो जे तुसी साडी वर्ल्ड सिख ऑर्गेनाइजेशन की वैबसाइट पर चले जाते जो कॉपी पेस्ट ही कर लेंगे ना एक खबर बनाने लिए कॉपी पेस्ट कर लेंगे साडे डायरैक्टर के नाते तां भी घट्टो घट एक खबर बन जाती तो तुसी तो वो भी नहीं इन्नी भी जहमत नहीं की जिन्हें भी इन आर्टिकल लिखे ऑथर का नाम भी नहीं है आर्टिकल के सो एनीवेज कोई भी तुसी खबर जे तुहाडे कोल हुंदी है ते असी दस दिए कि तुसी वाई मीडिया दे साडे असी रैफर कर सकदे हो सानू असी उन्हूं चैक करके तुहानूं दस दांगे समय ज्यादा नहीं दे रहा 416-475-5000 416-475-5000 हैव वंडरफुल डे थैंक यू
The views expressed on the preceding program may not necessarily be those of the owner or management of WTOR radio station.
स्टोवविल में सबसे पहला इस्लामिक सेंटर बनाने के लिए दारू खैर सेंटर स्टोवविल आप सबको इनवाइट कर रहा है एक स्पिरिचुअल इवनिंग और फंडरेजिंग डिनर पर
ऑन जून 26 एट 6:30 PM एट 8440 हाईवे 27 इन वॉन
स्पेशल गेस्ट होंगे शेख यासिर कादी डॉक्टर मुरील कासिम और इमाम आरिफ देसाई इवेंट और टिकट्स की मजीद इन्फॉर्मेशन के लिए कॉल करें 416-292-1818 दैट इज 416-292-1818
शाह एंटरटेनमेंट के नासिर शाह लेकर आ रहे हैं दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में खबर हार आफताब इकबाल अपनी पूरी टीम के साथ आपके अपने शहर ब्रैम्पटन में टिकट्स और स्पॉन्सरशिप के लिए कॉल कीजिए 416-526-6800 416-526-6800
या मेहंदी रोका या व्यादा होवे मौका प्रेसिडेंट कन्वेंशन सेंटर
स्वीट महल वालियां दा बिल्कुल नवा प्रेसिडेंट कन्वेंशन सेंटर 100 तो लेके 700 तक दी कैपेसिटी ते खाना उही लाजवाब स्वीट महल वाला प्रेसिडेंट कन्वेंशन सेंटर कन्वीनिएंटली लोकेटेड इन बॉन हुणे कॉल करो अते अपनियां पार्टियां बुक कराओ 416-433-9191 416-433-9191
प्रेसिडेंट कन्वेंशन सेंटर
पंजाब टीवी पेश करते ने कैनेडा डे मेला 2022 जिस विच आ रहे ने नछत्तर किल जस बाजवा सिंगा रुपिंदर हांडा हर्फ चीमा लवली निर्माण परवीन पाटा सत्कार संधू खान साहब द लैंडर्स अते विरासत संधू पहली जुलाई नू 150 क्वीन स्ट्रीट बोल्टन विखे कैनेडा डे मेला फ्री एंट्री फ्री पार्किंग आओ ते आनंद माणो जानकारी ले कॉल करो 416-312-1111 कैनेडा डे मेला पहली जुलाई नू
ट्रैकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज़ वी केयर Truck you!